Thank you. एक 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 हर आम रहो पूरन प्रभु प्यार अनेक विस्तार एक ते मैं एक अरात पराचत मैं मंथन अंतर एक प्रभु रता मंथन अंतर एक प्रभु रता नानक एक जाता टहल करो तो एक की टहल करो तो एक जाते सब कुछ हो टहल करो तो एक की
टहल करो
सब किछ हो
मन तन मुख ही है बसे
जो चाहो सो होए टहल महल तको मिले जाको साध कृपा टहल एक दी करनी है कीती सफल भी उसे दी है जिसने एक दी कीती एक दी पतव्रता हुंदी है एक बेड़ी ते चढ़न वाला पार उतरदा इस वास्ते बाणी विच एक नू गाया एक नू एक तू ही एक तू ही ना देव दानवा नरा ना सिद्ध साध का करा अस्त एक दिगर कोई एक तू ही एक तू नानक दिलात लिखिया सोए मेट न सके कोई जिसकी कीती नू कोई मेट नहीं सकदा फिर संत किवें मिटा दिंदे हन संत नहीं मिटांदे संतां विच ओ बह के आप मिटांदा संतां दा शरीर तां ओ डब्बी है जिस विच हीरा है कीमत हीरे दी है रविदास नूं जिस वेले पंडित ने नमस्कार कीती ओ पंडित जिहड़ा साए तो डरदा सी तू चमार है तेरा परछावां ना मेरे ते पै जाए डंडौत विच पिया पंडित वेख के रविदास ने आखिया तेरे नाम सरना मैनू नहीं मत्था टेक रिया तैनू टेक रिया तेरे नाम नू टेक रहा तेरे नाम अगे सिर निवा रहा मैं नहीं वड्डा तू वड्डा तेरा नाम वड्डा है पत्थर दी वड्याई है कि पत्थर ते लिखे नाम दी कोई होर भी पत्थर तार के वेखो तरदा पर जिस ते नाम लिखिया ते लिखिया भी की ने राम ने जिस विच वाहिगुरु दा निवास सी ओदे लिखिया पत्थर तर खड़ोते पत्थर पानी विच डुब जांदा है ए कुदरत है कदे अज ताई तरिया नहीं पर तरिया कदों जदों उत्ते नाम लिखिया वड्डा साहिब ऊंचा थाउ ऊंचे ऊपर ऊंचा नाउ टहल करो तो एक की एक दी टहल करनी है पर टहल करनी आउंदी नहीं टहल कीती फलदी नहीं टहल दा महल नहीं मिलदा मेवा नहीं मिलदा इस वास्ते टहल महल ताको मिले जाको साध कृपा नाल साधु दी कृपा दी लोड़ है कृपा साध दी टहल करनी है एक दी साध ने टहल करनी सिखावनी है जिमें किसे दे घर कोई जांदा है जी मेरी सिफारिश कर मैं उस घर विच नौकरी करनी है मेरी सिफारिश करो जिन्ना चिर ओ सिफारिश नहीं हुंदी उस दे घर दे भांडे मांजदा उस दे घर दे कपड़े धोंदा टहल उस दी कर रहा है किस वास्ते के जिदी मैं टहल करनी है तुसी सिफारिश कर दियो टहल तां उस दी करनी है ਸਿਫਾਰਿਸ਼ ਵਾਸਤੇ ਇਸ ਦੀ ਟਹਿਲ ਕਰ ਰਿਹਾ, ਤੇ ਜੇ ਇਹਨੇ ਆਪਣੀ ਟਹਿਲ ਵਿੱਚ ਲਾ ਲਿਆ ਤੇ ਅਗਾਂ ਸਿਫਾਰਿਸ਼ ਕੀਤੀ ਨਹੀਂ, ਇਸ ਜੇਡਾ ਵੀ ਕੋਈ ਬੇਈਮਾਨ ਹੈ। ਤੇ ਫਿਰ ਉਹ ਟਹਿਲ ਕਰਨ ਵਾਲਾ ਕੀ ਆਖਦਾ ਵੀ ਮੈਂ ਤਾਂ ਧੋਖਾ ਖਾ ਗਿਆ। ਮੈਂ ਇੱਕ ਵਾਰੀ ਅੰਮ੍ਰਿਤਸਰ ਗਿਆ ਵਾਇਲਨ ਸਿੱਖਣ, ਪਤਾ ਲੱਗਾ ਵੀ ਆਹ ਬੜਾ ਉਸਤਾਦ ਹੈ। ਜਿਵੇਂ ਉਹਨੂੰ ਆਖਿਆ ਵਾਇਲਨ ਸਿੱਖਣਾ, ਉਹਨੇ ਆਖਿਆ ਸਿੱਖੋ ਜੀ, ਐਸਾ ਸਿਖਾਵਾਂ ਵਜਾਓਗੇ ਤਾਂ ਦੁਨੀਆਂ ਦੰਗ ਰਹਿ ਜਾਏ। ਨਾਮ ਅੱਗੇ ਹੀ ਸੁਣਿਆ ਸੀ, ਗੱਲਾਂ ਸੁਣ ਕੇ ਮਨ ਮੰਨ ਗਿਆ ਵੀ ਠੀਕ ਹੈ, ਹੁਣ ਵਾਇਲਨ ਕੋਈ ਨੀ ਸਿੱਖਾਂ ਕਿਵੇਂ। ਆਂਦੇ ਨੇ ਚੱਲ ਲਾਹੌਰ ਵਾਇਲਨ ਲਿਆਈਏ। ਲਾਹੌਰ ਗਏ, ਕਿਤਨਾ ਖਰਚਾ ਕੀਤਾ, ਉਹ ਮੇਰੇ ਤੋਂ ਹੀ ਹੋਣਾ ਸੀ ਕਿਉਂਕਿ ਲਿਆਇਆ ਜੋ ਮੈਂ। ਆਣ ਜਾਣ ਦਾ ਖਰਚਾ ਕੀਤਾ, ਵਾਇਲਨ ਲਿਆਂਦਾ, ਉਸ ਨਾਲ ਕੀਰਤਨ ਕਰਾਏ, ਪੈਸੇ ਵੀ ਕੋਈ ਨਾ ਲੈ, ਇਸ ਕੋਲ ਵਾਇਲਨ ਸਿੱਖਣਾ। ਜਿਸ ਵੇਲੇ ਆਇਆ ਵਾਇਲਨ ਤੇ ਆਖਿਆ ਸਿਖਾ, ਆਂਦਾ ਵੀ ਮੈਨੂੰ ਤਾਂ ਜਾਚ ਨਹੀਂ ਆਉਂਦੀ। ਹੋਏ ਐਡਾ ਧੋਖਾ, ਕਿੰਨੇ ਦਿਨ ਤੇਰੇ ਨਾਲ ਰਿਹਾ, ਤੇਰੇ ਕੀਰਤਨ ਕਰਵਾਏ, ਪੈਸਾ ਇੱਕ ਨਹੀਂ ਲਿਆ, ਤੇਰੀ ਸੇਵਾ ਕੀਤੀ ਹੈ, ਤੇਰੇ ਨਾਲ ਲਾਹੌਰ ਗਿਆ, ਤੇਰਾ ਖਰਚਾ ਪਾੜਾ ਸਭ ਮੇਰੇ ਜਿਵੇਂ, ਹੁਣ ਤੂੰ ਆਖਣਾ ਮੈਨੂੰ ਵਾਇਲਨ ਆਉਂਦਾ ਨਹੀਂ। ਚੰਗਾ ਬਈ ਫਿਰ ਮੈਂ ਸਿੱਖ ਲਾਂਗਾ। ਆਂਦਾ ਫਿਰ ਸ਼ਾਮ ਨੂੰ ਕੀਰਤਨ ਕਰਨਾ, ਇਹ ਤਾਂ ਕਰਾ ਜਾ। ਮੈਂ ਕਿਹਾ ਹੁਣ ਪੈਸੇ ਲੱਗਣਗੇ, ਉਹ ਤਾਂ ਇੱਕ ਆਸ ਸੀ ਤੈਥੋਂ ਜਿਹੜੀ ਤੂੰ ਬਣਾਈ ਸੀ, ਜਿਸ ਕਰਕੇ ਮੈਂ ਤੇਰਾ ਬਿਨ ਦਮਾ ਗੁਲਾਮ ਸਾਂ। ਹੁਣ ਉਹ ਆਸ ਮੇਰੀ ਟੁੱਟ ਗਈ ਹੈ, ਤੂੰ ਉਹ ਨਹੀਂ ਨਿਕਲਿਆ ਜੋ ਮੈਂ ਜਾਣ ਕੇ ਆਇਆ ਸਾਂ। ਇਸ ਵਾਸਤੇ ਹੁਣ ਤਾਂ ਵੀ ਤੇਰਾ ਸਾਥੀ ਹਾਂ, ਹਿੱਸੇਦਾਰ ਹਾਂ, ਕੀ ਦੇਵੇਂਗਾ, ਨਾਲ ਲੈ ਜਾ ਬੇਸ਼ੱਕ। ਹੁਣ ਤੇ ਲੈਣ ਦੇਣ ਦਾ ਸੌਦਾ ਹੈ। ਤਾਂ ਇਸੇ ਤਰ੍ਹਾਂ ਟਹਿਲ ਸਾਧ ਦੀ ਇਸ ਵਾਸਤੇ ਕਰਨੀ ਹੈ ਕਿ ਉਹ ਸਾਨੂੰ ਇੱਕ ਦੀ ਟਹਿਲ ਸਿਖਾਉਂਦਾ, ਉਹ ਸਾਨੂੰ ਇੱਕ ਦੇ ਲੜ ਲਾਉਂਦਾ, ਉਹ ਸਾਨੂੰ ਟਹਿਲ ਕਰਨ ਵਾਲਾ ਉਹ ਮੰਤਰ ਦਿੰਦਾ ਜਿਹੜਾ ਉਸਨੇ ਆਪ ਕਮਾਇਆ ਹੈ। ਇਸ ਵਾਸਤੇ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਜਿਹਨੂੰ ਸਾਧ ਕਿਰਪਾਲ ਹੋਏ। ਇਸ ਟਹਿਲ ਸਿੱਖਣ ਦੀ ਖਾਤਰ, ਇਹ ਟਹਿਲ ਕਮਾਉਣ ਦੀ ਖਾਤਰ, ਇੱਕ ਦੇ ਲੜ ਲੱਗਣ ਦੀ ਖਾਤਰ, ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿੱਖਰੀ। ਕਿਹੜਾ ਆਚਾਰ ਉਸਨੇ ਸਿਖਾਇਆ ਕਿ ਸਗਲ ਗੁਣਾ ਗੁਣ ਉਤਮ ਵਰਤਾ ਦੂਰ ਨ ਪਿਖਰੀ। ਉਹਨੇ ਆਹ ਜਾਚ ਸਿਖਾਈ, ਆਹ ਵਸਤ ਉਹਦੇ ਕੋਲ ਹੈ ਕਿ ਪਰਤਾ ਦੂਰ ਨਾ ਪਿਖਰੀ। ਸਾਡਾ ਪਰਤਾ ਉਹ ਨਹੀਂ, ਉਹ ਸਾਡਾ ਪਰਤਾ ਦਿਖਾਉਣ ਵਾਲਾ, ਸਾਨੂੰ ਪਰਤਾ ਦਿਖਾਉਂਦਾ ਹੈ। ਆ ਜਿਤਨੇ ਗੁਰੂ ਨਾਨਕ ਦੇ ਨਾਮ ਲੇਵਾ ਹਨ, ਜੇ ਗੁਰੂ ਨਾਨਕ ਨੂੰ ਨਿਸ਼ਾਨਾ ਰੱਖ ਲੈਣ, ਗੁਰੂ ਨਾਨਕ ਨੂੰ ਮੁੱਖ ਰੱਖ ਲੈਣ, ਟਹਿਲ ਭਾਵੇਂ ਕਿਸੇ ਸੰਤ ਸਾਧ ਦੀ ਕਰਨ ਹੋਏ ਥਾਏ ਪੈ ਜਾਵੇ, ਥਾਏ ਕਿਉਂ ਨਹੀਂ ਪਈਆਂ ਪੈਂਦੀਆਂ। ਇਸ ਵਾਸਤੇ ਜਿਹਦੀ ਟਹਿਲ ਕਰਨ ਗਏ ਸਿੱਖਣ ਵਾਸਤੇ, ਉਸੇ ਦੇ ਹੋ ਗਏ, ਗੁਰੂ ਨਾਨਕ ਵਿਸਰ ਗਿਆ, ਉਹ ਥਾਂ ਹੀ ਭੁੱਲ ਗਈ ਜਿੱਥੇ ਸਿਫਾਰਿਸ਼ ਦੀ ਲੋੜ ਸੀ, ਜਿੱਥੇ ਸਿਫਾਰਿਸ਼ ਕਰਾਣੀ ਸੀ ਉਹਦਾ ਚੇਤਾ ਨਾ ਰਿਹਾ, ਉੱਥੋਂ ਜੋਗੇ ਹੋ ਗਏ, ਉੱਥੋਂ ਮਿਲਣਾ ਕੀ ਸੀ। ਕਬੀਰ ਮਹਾਰਾਜ ਜਾ ਰਹੇ ਸਨ, ਰੋਂਦੀ ਆ ਰਹੀ ਹੈ ਕਮਾਈ ਵਿਚਾਰੀ ਬੁੱਢੜੀ, ਤਰਸ ਆਇਆ। ਜਪਣ ਵਾਲਿਆਂ ਦੇ ਮਨ ਤਰਸ ਹੁੰਦਾ, ਜਪਣ ਵਾਲਿਆਂ ਦੇ ਮਨ ਸਦਾ ਟਲੇ ਰਹਿੰਦੇ ਹਨ। ਜਿਹਦਾ ਮਨ ਨਹੀਂ ਦ੍ਰਵਿਆ, ਸਾਹਿਬ ਆਖਦੇ ਅਨਖ ਜਤਨ ਕਰ ਆਤਮ ਨਹੀਂ ਦ੍ਰਵੈ, ਹਰ ਦਰਗਾਹ ਕੋ ਕੈਸੇ ਗਵੈ। ਜਿਹਦਾ ਆਤਮਾ ਨਹੀਂ ਦ੍ਰਵਿਆ, ਹਰੀ ਦੀ ਦਰਗਾਹ ਨੂੰ ਕਿਵੇਂ ਜਾ ਸਕਦਾ। ਆਤਮਾ ਦ੍ਰਵਿਆ ਗੁਰੂ ਅਮਰਦਾਸ ਪਾਤਸ਼ਾਹ ਦਾ, ਰਾਤ ਦਾ ਵੇਲਾ ਤੇ ਮਾਈ ਦੇ ਰੋਣ ਦੀ ਆਵਾਜ਼ ਜਿਸ ਵੇਲੇ ਸੁਣੀ ਤੇ ਆਖਿਆ ਭਾਈ ਵੱਲੂ ਜੀ ਪਾਤਸ਼ਾਹ ਇਸ ਮਾਈ ਨੂੰ ਚੁੱਪ ਕਰਾ, ਇਹ ਕਿਉਂ ਰੋ ਰਹੀ ਹੈ। ਸਿੱਖ ਗਿਆ ਤੇ ਦੇਖ ਕੇ ਆਇਆ ਗਰੀਬ ਨਵਾਜ਼, ਮਾਈ ਰੋ ਰਹੀ ਹੈ, ਚੁੱਪ ਨਹੀਂ ਕਰਦੀ, ਕਿਉਂ? ਉਹਦਾ ਇੱਕੋ ਇੱਕ ਪੁੱਤਰ ਸੀ, ਮਰ ਚੁੱਕਾ ਹੈ। ਇਸ ਵਾਸਤੇ ਉਸਨੂੰ ਗੋਦੀ ਵਿੱਚ ਲੈ ਕੇ ਪਈ ਰੋਂਦੀ, ਪਈ ਕੀਰਨੇ ਕਰਦੀ ਹੈ। ਗਰੀਬ ਨਵਾਜ਼ ਮੈਂ ਕੋਲ ਖੜੋਤਾ, ਉਹਨੂੰ ਹੋਸ਼ ਨਹੀਂ, ਮੈਂ ਬੁਲਾਇਆ ਮੇਰੇ ਨਾਲ ਬੋਲੀ ਨਹੀਂ, ਬਸ ਰੋਈ ਜਾਂਦੀ ਹੈ। ਸਾਹਿਬ ਨੇ ਆਖਿਆ ਜਾ ਸਿੱਖਾ, ਮੁੜ ਜਾ ਕੇ ਕਹੋ ਆ ਜਪਣ ਦਾ ਵੇਲਾ ਹੈ, ਅੱਗੇ ਹੀ ਕੋਈ ਪਾਪਾਂ ਦਾ ਫਲ ਭੋਗ ਰਹੀ ਹੈ, ਜਪਣ ਵਾਲਿਆਂ ਦੀ ਬਿਰਤੀ ਵਿੱਚ ਵਿਘਨ ਨਾ ਪਾ ਰੋ ਕੇ। ਇਹ ਬੜਾ ਪਾਪ ਹੈ, ਚੁੱਪ ਕਰ ਜਾ। ਸਾਰਾ ਦਿਨ ਪਿਆ ਰੋਣ ਨੂੰ, ਪਰ ਆ ਵੇਲਾ ਅੰਮ੍ਰਿਤ ਦਾ ਹੈ, ਸਾਨੂੰ ਅੰਮ੍ਰਿਤ ਪੀਣ ਦੇ, ਵਿੱਚ ਜ਼ਹਿਰ ਨਾ ਖੋਲ। ਭਾਈ ਬੱਲੂ ਫਿਰ ਗਿਆ ਤੇ ਫਿਰ ਆਇਆ। ਜੀ ਮਾਈ ਆਖਦੀ ਆ, ਮੈਂ ਕੀ ਕਰਾਂ, ਬੇਬਸ ਹਾਂ, ਮੈਂ ਬਥੇਰਾ ਯਤਨ ਕਰਦੀ ਆ ਵੀ ਰੁਨੀਆ ਕੁਛ ਨਹੀਂ ਬਣਦਾ, ਤੇ ਨਾ ਰੋਵਾਂ ਤੇ ਮੇਰੀਆਂ ਆਂਦਰਾਂ ਰੋ ਰਹੀਆਂ। ਜਦ ਆਂਦਨਾ ਰੋਣ ਤਾਂ ਅੱਖਾਂ ਨੂੰ ਕਿਵੇਂ ਕੋਈ ਪੂੰਜ ਸਕਦਾ, ਜੇ ਅਥਰੂ ਪੂਜ ਵੀ ਲਏ ਤਾਂ ਹੋਰ ਆ ਜਾਣਗੇ। ਦਿਲ ਦਰਬ ਗਿਆ। ਅੱਛਾ ਬੱਲੂ ਇੱਕ ਵਾਰੀ ਫਿਰ ਜਾਓ, ਸਮਾਈ ਨੂੰ ਆਖ ਇਸ ਵੇਲੇ ਨਾ ਰੋ, ਦਿਨ ਚੜੇ ਦਰਬਾਰ ਵਿੱਚ ਪੁੱਤਰ ਲਿਆਈ ਤੇਰਾ ਜਿਉਂਦਾ ਕਰ ਦੇ। ਐਡਾ ਦਿਲ ਦਰਬਿਆ ਤਾਂ ਕਬੀਰ ਜੀ ਜਾ ਰਹੇ ਸਨ, ਦਿਲ ਦਰਬ ਗਿਆ ਰੋਂਦੀ ਮਾਈ ਨੂੰ ਵੇਖ ਕੇ ਤੇ ਪੁੱਛਿਆ, ਮਾਤਾ ਕਿਉਂ ਰੋ ਰਹੀ ਹੈ? ਜੀ ਨੌਕਰੀਓ ਜਵਾਬ ਮਿਲ ਗਿਆ, ਮੈਂ ਨੌਕਰ ਸਾਂ ਇੱਕ ਸੇਠ ਦੇ ਘਰ, ਜਵਾਬ ਲੈ ਕੇ ਆ ਰਹੀ ਹਾਂ, ਅੱਜ ਤੋਂ ਮੇਰੀ ਨੌਕਰੀ ਨਹੀਂ। ਕਿਹੜਾ ਕੰਮ ਕਰਦੀ ਸਾਂ? ਉਹਨਾਂ ਦਾ ਦੁੱਧ ਰਿੜਕਦੀ ਸਾਂ। ਤਨਖਾਹ ਕੀ ਮਿਲਦੀ ਸੀ? ਜੀ ਤਨਖਾਹ ਤਾਂ ਹੋਰ ਕੁਛ ਨਹੀਂ ਮਿਲਦੀ, ਮੱਖਣ ਉਹਨਾਂ ਦਾ ਤੇ ਲੱਸੀ ਮੈਂ ਲਿਆਉਂਦੀ ਸਾਂ, ਆਂਢ ਗੁਆਂਢ ਲੱਸੀ ਵਰਤਾ ਕੇ ਟੁੱਕਰ ਲੈ ਲੈਣਾ, ਕੁਛ ਉੱਥੋਂ ਕੁਛ ਉੱਥੋਂ, ਇੰਜ ਗੁਜ਼ਾਰਾ ਕਰ ਲੈਣਾ। ਤੇ ਬੁੱਢੜੀ ਦਾ ਉਹ ਰੁਜ਼ਗਾਰ ਵੀ ਅੱਜ ਚਲਾ ਗਿਆ, ਕਿਉਂ ਜਵਾਬ ਦਿੱਤਾ ਨੇ? ਜੀ ਉਹ ਆਖਦੇ ਨੂੰ ਸਾਡੇ ਘਰ ਦੁੱਧ ਇਤਨਾ ਹੈ ਨਹੀਂ, ਕੁਝ ਮੱਝਾਂ ਦੁੱਧ ਸੁੱਕ ਗਈਆਂ ਨੇ, ਕੁਝ ਵਿਕ ਗਈਆਂ ਨੇ, ਦੁੱਧ ਇਤਨਾ ਹੈ ਨਹੀਂ ਮਾਈ, ਹੁਣ ਕਿੱਥੋਂ ਰਿੜਕਣ ਨੂੰ ਦੇਈਏ, ਤੂੰ ਜਾ। ਇਸ ਵਾਸਤੇ ਮਹਾਰਾਜ ਮੈਂ ਆ ਰਹੀ ਹਾਂ, ਮੇਰਾ ਕੀ ਜ਼ੋਰ ਸੀ, ਉਹਨਾਂ ਨੇ ਧੱਕਾ ਦਿੱਤਾ, ਮੈਂ ਬਾਹਰ ਆ ਗਈ, ਰੋ ਰਹੀ ਆ ਆਪਣੀਆਂ ਕਰਮਾਂ ਨੂੰ, ਬਈ ਕਠਾਰ ਸੀ ਉਹ ਵੀ ਗਈ। ਮਹਾਰਾਜ ਤੁਹਾਡੇ ਤਾਂ ਬੜੇ ਬੜੇ ਸੇਠ ਵਾਕਫ ਹਨ, ਤੁਹਾਡੇ ਕੋਲ ਤਾਂ ਬੜੀ ਦੁਨੀਆ ਆਉਂਦੀ ਹੈ, ਕਿਤੇ ਮੇਰੀ ਥਾਂ ਬਣਾ ਦਿਓ, ਕਿਸੇ ਅੱਗੇ ਸਿਫਾਰਿਸ਼ ਕਰ ਦਿਓ, ਕਿਸੇ ਦੇ ਘਰ ਮੈਨੂੰ ਲਵਾ ਦਿਓ, ਜਿਹਦਾ ਮੈਂ ਦੁੱਧ ਰਿੜਕ ਕੇ, ਮੱਖਣ ਉਹਨਾਂ ਨੂੰ ਦੇ ਕੇ ਲੱਸੀ ਆਪ ਲਿਆਵਾਂ। ਇਹਨੇ ਜਿਹੜੇ ਚਾਰ ਦਿਨ ਜ਼ਿੰਦਗੀ ਦੇ ਹਨ ਗੁਜ਼ਰ ਜਾਣਗੇ। ਸਾਧ ਸਿੰਘ ਬੋਲੋ ਸ੍ਰੀ ਕਬੀਰ ਦੇ ਨੇਤਰ ਭਰ ਆਏ, ਮਾਈ ਸੇਠ ਤਾਂ ਮੇਰੇ ਬੜੇ ਬੜੇ ਵਾਕਫ ਹਨ, ਪਰ ਇੱਕ ਐਸਾ ਵੀ ਸੇਠ ਹੈ ਜਿਹਦੇ ਘਰ ਦੀ ਨੌਕਰਾਣੀ ਹੋ ਜਾਏ ਤੇ ਫਿਰ ਕੋਈ ਪਰਵਾਹੀ ਨਾ ਰਹੇ। ਮਹਾਰਾਜ ਐਸੇ ਹੀ ਸੇਠ ਦੇ ਘਰ ਕਰਾਓ ਨੌਕਰੀ, ਬਸ ਪਾਂਡਾ ਲਈ ਜਾਓ ਤੇ ਜਾ ਕੇ ਦੁੱਧ ਲੈ ਲਓ ਤੇ ਫਿਰ ਬੈਠ ਕੇ ਰਿੜਕੋ, ਫਿਰ ਕੱਢੋ ਮੱਖਣ ਸਾਰਾ ਹੀ ਤੁਹਾਡਾ, ਜਿਤਨਾ ਕੱਢ ਲਓ। ਦੁੱਧ ਉਸਨੇ ਬਖਸ਼ ਦੇਣਾ ਤੇ ਫਿਰ ਜਾਗ ਲਾ ਦੇਣੀ ਏ ਤੇ ਆਖਣੇ ਨੂੰ ਰਿੜਕ ਲੈ, ਮੱਖਣ ਵੀ ਲੈ ਜਾ, ਲੱਸੀ ਵੀ ਲੈ ਜਾ। ਮਾਈ ਉਸ ਘਰ ਦੀ ਨੌਕਰੀ ਕਰੇਗੀ? ਮਹਾਰਾਜ ਐਸਾ ਘਰ ਮਿਲੇ ਫਿਰ ਇਹਨਾਂ ਘਰਾਂ ਵਿੱਚ ਪਟਕਣ ਦੀ ਮੈਨੂੰ ਕੀ ਲੋੜ ਹੈ, ਜਿੱਥੇ ਦੋ ਦਿਨ ਨੌਕਰੀ ਮਿਲੀ ਤੇ ਫਿਰ ਜਵਾਬ ਮਿਲ ਗਿਆ, ਜਿੱਥੇ ਮੱਖਣ ਮਾਲਕ ਦਾ ਤੇ ਲੱਸੀ ਨੌਕਰ ਦੀ। ਜੇ ਐਸਾ ਕੋਈ ਘਰ ਹੈ ਤਾਂ ਤੁਹਾਡੇ ਪੈਰੀ ਪੈਂਦੀ, ਮਹਾਰਾਜ ਮੇਰੇ ਉੱਤੇ ਕਿਰਪਾ ਕਰੋ, ਮੈਂ ਬੁੱਢੜੀ ਹਾਂ, ਮੇਰਾ ਕੋਈ ਨਹੀਂ, ਮੇਰੇ ਉੱਤੇ ਤਰਸ ਕਰੋ। ਕਬੀਰ ਜੀ ਨੇ ਆਖਿਆ, ਹਰ ਕਾ ਬਿਲੋਵਨਾ, ਬਿਲੋ ਮੇਰੇ ਭਾਈ, ਰਿੜਕਣ ਦੀ ਜਾਚ ਸਿੱਖਣੀ ਆਂਦੀ ਹੋ, ਸਹਿਜ ਰਿੜਕਣ ਹੈ, ਸਹਿਜ ਬਿਲੋਵਨ ਹੈ। ਜਿਹੜੀਆਂ ਮਾਈਆਂ ਰਿੜਕਦੀਆਂ ਨੇ, ਜੇ ਪਤਾ ਹੋਵੇ, ਜਾਚ ਹੋਵੇ ਰਿੜਕਣ ਦੀ, ਤਾਂ ਮੱਖਣ ਆਉਂਦਾ, ਇਹ ਤੱਤਾ ਵੀ ਨਾ ਹੋ ਜਾਏ ਤੇ ਠੰਡਾ ਵੀ ਨਾ ਹੋ ਜਾਏ। ਤੇ ਪਾਣੀ ਹੋਇਆ ਤੋ ਕਿਆ ਭਇਆ, ਜੋ ਸੀਰਾ ਤਾਤਾ ਹੋਏ। ਆਖਿਆ ਪਾਣੀ ਵੀ ਬਣ ਜਾਏਗਾ, ਮੁੜ ਵੀ ਵਾਹਿਗੁਰੂ ਨੂੰ ਨਹੀਂ ਮਿਲੇਗਾ, ਕਿਉਂਕਿ ਤੇਰਾ ਸੁਭਾ ਕਦੀ ਠੰਡਾ ਕਦੀ ਤੱਤਾ, ਇਹਨੂੰ ਇੱਕ ਰਸ ਰੱਖ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਦੁੱਖ ਵਿੱਚ ਸੁਖ ਵਿੱਚ ਠੰਡੇ ਤੱਤੇ ਜਪਣਾ ਸ੍ਰੀ ਵਾ, ਠੰਡਾ ਤੱਤਾ ਆਪੇ ਬਰਾਬਰ ਹੋ ਜਾਏ। ਸਾਨੂੰ ਕੋਈ ਉੱਥੇ ਖੜੋਤਾ ਗੱਲ ਚ ਆਖੇ, ਇੱਥੇ ਅੱਗ ਲੱਗ ਜਾਂਦੀ ਹੈ, ਕਿੱਡੇ ਤਪ ਜਾਂਦੇ ਹਨ, ਸਾਡਾ ਹਿਰਦਾ ਕਿੱਡਾ ਛੇਤੀ ਤਪਦਾ, ਕਿਸੇ ਮਾਰਿਆ ਨਹੀਂ, ਹੱਥ ਨਹੀਂ ਉਲਾਰਿਆ, ਸਿਰਫ ਜ਼ਬਾਨੀ ਗੱਲ ਕੀਤੀ ਸੂ, ਉਹ ਵੀ ਕਿਤੇ ਤੇ ਸਾਨੂੰ ਕਿਸੇ ਨੇ ਆਣ ਕੇ ਦੱਸੀ ਤੇ ਅੱਗ ਲੱਗ ਗਈ, ਰਿੜਕਣ ਦੀ ਜਾਚ ਨਹੀਂ ਆਈ, ਇਹਨੂੰ ਮੱਖਣ ਨਹੀਂ ਮਿਲੇਗਾ। ਸਿਆਣੀਆਂ ਮਾਈਆਂ ਜੇ ਤੱਤਾ ਹੋ ਗਿਆ ਤੇ ਠੰਡਾ ਕਰ ਰਹੀਆਂ ਹਨ, ਜੇ ਠਰ ਗਿਆ ਤੇ ਹੇਠਾਂ ਥੋੜੀ ਜਿਹੀ ਅੱਗ ਰੱਖਦੀਆਂ ਹਨ ਤੇ ਫਿਰ ਰਿੜਕਦੀਆਂ ਹਨ ਸਹਿਜ ਨਾਲ, ਕਾਹਲੀ ਨਹੀਂ, ਆਰਾਮ ਨਾਲ। ਇਹਨਾਂ ਨੂੰ ਜਾਚ ਹੈ ਵੀ ਕਿਸ ਤਰ੍ਹਾਂ ਘੁੰਮਾ ਦੇਣਾ ਤੇ ਫਿਰ ਰਿੜਕਣਾ ਕਿਵੇਂ ਹੈ। ਸਹਿਬ ਆਖਦੇ ਨੇ ਇਹ ਮਨ ਈਟੀ ਹਾਥ ਕਰੋ, ਮਤਾਣੀ ਦੇ ਨਾਲ ਬੰਨਿਆ ਇੱਕ ਨੇਤਰ ਰੱਸੀ ਪਾਈ ਹੈ, ਉਸ ਨਾਲ ਦੋ ਈਟੀਆਂ ਬੱਧੀਆਂ ਹਨ, ਇਹਨਾਂ ਨੂੰ ਹੱਥ ਵਿੱਚ ਕਰ ਲੈ। ਜੇ ਪਰਮੇਸ਼ਰ ਦਾ ਨਾਮ ਰਿੜਕ ਰਿਹਾ ਤਾਂ ਪਹਿਲਾਂ ਈਟੀ ਹੱਥ ਵਿੱਚ ਕਰ, ਕਿਹੜੀ ਆ ਕਿ ਮਨ ਦੀ। ਇਹ ਮਨ ਈਟੀ ਹੱਥ ਕਰੋ ਤੇ ਫੁੱਲ ਨੇਤਰ ਨੀਂਦ ਨਾ ਆਵੇ। ਨੇਤਰਾ ਪਾਏ ਕਿ ਨਿਰਾ ਈਟੀਆਂ ਹੀ ਫੜੀ ਬੈਠਾ, ਨੇਤਰਾ ਹੈ ਕਿ ਜਪਣ ਵੇਲੇ ਨੀਂਦ ਨਾ ਆਵੇ। ਇਹ ਚੱਲਦਾ ਰਹੇ, ਜਿਸ ਵੇਲੇ ਨੀਂਦਰ ਆ ਗਈ ਇਹ ਤੇਰਾ ਸਿਮਰਨ ਰੁਕ ਜਾਏਗਾ। ਇਹ ਮਨ ਈਟੀ ਹੱਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਤੇ ਮਤਾਣੀ ਕਿਹੜੀ, ਅਖੇ ਰਸਨਾ ਨਾਮ ਜਪੋ ਤਬ ਮੱਛੀਐ। ਕੀ ਮਿਲੇਗਾ? ਮੱਖਣ, ਮੱਖਣ ਮੱਖਣ ਨਹੀਂ, ਇਨ ਵਿਦ ਅੰਮ੍ਰਿਤ ਪਾਵੋ ਅੰਮ੍ਰਿਤ, ਅੰਮ੍ਰਿਤ ਮਿਲੇਗਾ। ਉਹ ਅੰਮ੍ਰਿਤ ਮਿਲੇਗਾ ਜਿਹਨੂੰ ਪੀਤਾ, ਸਾਹਿਬ ਆਖਦੇ ਨੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਫਿਰ ਇੰਜ ਨਹੀਂ ਕਿ ਜ਼ਿੰਦਗੀ ਦੇ ਚਾਰ ਦਿਨ ਪੂਰੇ ਕਰਨੇ ਹਨ ਕਿਤੇ ਨੌਕਰੀ ਲਵਾ ਦੇ, ਨਹੀਂ, ਸਦਾ ਚਿਰ ਜੀਵੋ। ਉਹ ਤਾਂ ਜੀਵ ਹੈ, ਅੰਮ੍ਰਿਤ ਜਿਨ੍ਹਾਂ ਚਖਾਏ ਹੁਣ ਰਸ ਆਇਆ ਸਹਿਜ ਸੁਭਾਏ। ਇਹ ਹੁਣ ਸਹਿਜ ਸੁਭਾਏ ਰਸ ਆਉਂਦਾ, ਜਿਸ ਵੇਲੇ ਜਪਦਾ ਉਸੇ ਵੇਲੇ ਹੀ ਰਸ ਛਿੜ ਜਾਂਦਾ, ਰਸ ਦੀ ਫੁਹਾਰ ਪੈਣ ਲੱਗ ਜਾਂਦੀ ਹੈ। ਸਾਧ ਸਿੰਘ ਬੋਲੋ ਸ੍ਰੀ ਮਾਈ ਨੇ ਕਬੀਰ ਦੇ ਚਰਨ ਫੜ ਲੈ, ਮਹਾਰਾਜ ਫਿਰ ਕਰੋ ਕਿਰਪਾ, ਦਿਖਾਓ ਸੇਠ ਦਾ ਘਰ ਜਿਹਦੇ ਘਰ ਦੀ ਸਿਫਤ ਪੈ ਕਰਦੇ ਹੋ। ਜਾਂ ਕੇ ਨਿਗਮ ਦੂਧ ਕੇ ਥਾਟਾ, ਸਮੁੰਦਰ ਬਿਲੋਮਨ ਕੋ ਮਾਟਾ, ਤਾਂ ਕੀ ਹੋ ਬਿਲੋਮਨ ਹਾਰੀ, ਕਿਉਂ ਮੇਟੇ ਗੋ ਛਾਚ ਤੁਹਾਰੀ। ਜਿਸਦੇ ਘਰ ਦੁੱਧ ਮੁੱਕਣਾ ਨਹੀਂ, ਤੈਨੂੰ ਜਵਾਬ ਨਹੀਂ ਮਿਲਣਾ, ਤੇ ਤੂੰ ਫਿਰ ਕਦੇ ਮੁੜ ਕੇ ਰੋਂਦੀ ਨਾ ਆਵੇਂਗੀ ਉਸ ਘਰ ਚੋਂ, ਸਦਾ ਚੋਲੀਆਂ ਪਰ ਵਰ ਵਾਰ ਨਿਕਲੇਗੀ। ਤੇ ਫਿਰ ਉਹ ਚੋਲੀਆਂ ਕਿਹਨਾਂ ਦੀ ਖਾਤਰ ਭਰੇਗੀ ਜਿਹੜੇ ਤੇਰੇ ਅੱਗੇ ਹੱਥ ਪਸਾਰ ਕੇ ਖੜੋਤੇ। ਮਾਈ ਤੂੰ ਵੱਡੇ ਘਰ ਦੀ ਨੌਕਰਾਣੀ ਹੈ, ਕੁਝ ਸਾਨੂੰ ਵੀ ਚੋਲੀ ਪਾ ਜਾ। ਸਾਧ ਸਿੰਘ ਬੋਲੋ ਸ੍ਰੀ। ਇਸ ਵਾਸਤੇ ਟਹਿਲ ਮਹਿਲ ਤਾਂ ਕੋ ਮਿਲੇ, ਕਬੀਰ ਨੇ ਘਰ ਦਿਖਾਇਆ ਉਸ ਸੇਠ ਦਾ, ਮਜਬੂਰ ਜਾਣ ਕੇ ਵਿਚਾਰੀ ਨੂੰ ਆਪਣੇ ਘਰ ਨਹੀਂ ਲਿਆਇਆ, ਵੀ ਮੇਰੇ ਘਰ ਵੀ ਨੌਕਰਾਣੀ ਚਾਹੀਦੀ ਹੈ, ਚਲੋ ਝਾੜੂ ਪਈ ਦੇਵੇਗੀ, ਰੋਟੀ ਪਕਾ ਦੇਵੇਗੀ, ਕੱਪੜੇ ਧੋ ਦੇਵੇਗੀ, ਨਹੀਂ। ਫਿਰ ਪਰਉਪਕਾਰੀ ਕਾਹਦੇ ਹੋਏ ਜੇ ਜੀ ਦਾਨ ਨਾ ਦਿੱਤਾ, ਭਗਤੀ ਨਾ ਲਾਇਆ, ਹਰੀ ਦੇ ਨਾਲ ਨਾ ਮਿਲਾਇਆ ਤਾਂ ਪਰਉਪਕਾਰੀ ਕਾਹਦੇ। ਉਹ ਜਨਮ ਮਰਨ ਦਉ ਮੈਂ ਨਹੀਂ, ਉਹਨਾਂ ਦੀ ਕੀ ਵਡਿਆਈ ਹੈ, ਜਨ ਪਰਉਪਕਾਰੀ ਆਏ ਅਖੇ ਜੀ ਦਾਨ ਦੇ। ਉਹ ਸਾਡੇ ਜੀ ਨੂੰ ਦਾਨ ਦਿੰਦੇ ਹਨ, ਕਿਹੜਾ, ਭਗਤੀ ਲਾਏ ਨੇ, ਭਗਤੀ ਦਾ ਮਾਰਗ ਦੱਸਦੇ ਹਨ, ਟਹਿਲ ਕਰਨ ਦੀ ਜਾਚ ਸਿਖਾਉਂਦੇ ਹਨ। ਸੇਵਾਦਾਰ ਖੜੋਤਾ ਪਾਣੀ ਲੈ ਕੇ, ਬਾਬਾ ਜੀ ਨੇ ਹੱਥ ਕੀਤਾ, ਉਹਨੇ ਪਾਣੀ ਪਾਇਆ, ਛਿੱਟਾਂ ਚੋਲੇ ਤੇ ਪੈ ਗਈਆਂ। ਬਾਬਾ ਜੀ ਕਹਿਣ ਲੱਗੇ ਅੱਗੇ ਪਾਣੀ ਪਾਉਣ ਦੀ ਵੀ ਜਾਚ ਨਹੀਂ ਆਈ, ਇਹ ਤੇ ਮੇਰੇ ਹੱਥ ਤੇ ਪਾਣੀ ਪਾ ਰਹੇ, ਕਿਤੇ ਗੁਰੂ ਨਾਨਕ ਦੀ ਸੇਵਾ ਕਰਨੀ ਪਵੇ। ਉੱਥੇ ਵੀ ਇਹੀ ਬੇਦ ਵੀ ਕਰੇਗਾ, ਅਸੀਂ ਤਾਂ ਪੜ੍ਹਾਉਣਾ ਸਿਖਲਾਣਾ ਬਈ, ਇਹ ਤਾਂ ਸਕੂਲ ਹੈ ਸਿੱਖਣ ਵਾਸਤੇ। ਜਿਸ ਵੇਲੇ ਕੋਈ ਪੜ੍ਹ ਜਾਂਦਾ ਸਕੂਲ ਵਿੱਚ ਤਾਂ ਨਹੀਂ ਬੈਠਾ ਰਹਿੰਦਾ, ਨੌਕਰੀ ਕਿਤੇ ਜਾ ਕਰਦਾ, ਤਨਖਾਹਾਂ ਕਿਤੋਂ ਲੈਂਦਾ, ਕਿਵੇਂ ਖਰਚੇ ਕਰਦਾ, ਇਹ ਤਾਂ ਪੜ੍ਹਾਈ ਦੀ ਥਾਂ ਹੈ, ਪੜ੍ਹ ਕੇ ਜਾਓ ਤੇ ਸੁੱਖ ਪਾਓ। ਤੋ ਮਹਾਂਪੁਰਖ ਰੱਬ ਦੇ ਪਿਆਰੇ ਸੰਸਾਰ ਵਿੱਚ ਆਉਂਦੇ ਨੇ ਸਾਨੂੰ ਟਹਿਲ ਸਿਖਾਲਣ ਵਾਸਤੇ, ਕਰਨੀ ਕਿਹਦੀ ਹੈ, ਆਖਿਆ ਇੱਕ ਦੀ, ਬਹੁਤੀਆਂ ਦੀ ਨਹੀਂ। ਰੇ ਮਨ ਟਹਿਲ ਹਰ ਸੁੱਖ ਸਾਰ, ਅਵਰ ਟਹਿਲਾਂ ਝੂਠੀਆਂ, ਬਾਕੀ ਟਹਿਲਾਂ ਸਭ ਝੂਠੀਆਂ ਹਨ। ਝੂਠੀਆਂ ਟਹਿਲਾਂ ਨਾ ਕਰੋ ਬਈ, ਇੱਕ ਦੀ ਕਰੋ, ਪਰ ਸਿੱਖ ਲਓ ਪਹਿਲਾਂ। ਬਾਬਾ ਜੀ ਸਿਖਾਉਣ ਵਾਸਤੇ ਆਏ ਸਨ, ਆ ਕੇ ਚਲੇ ਨਹੀਂ ਗਏ, ਹੁਣ ਵੀ ਬੈਠੇ ਸਿਖਾ ਰਹੇ ਹਨ। ਮਹਾਂਪੁਰਖ ਦਾ ਸਰੀਰ ਚਲਾ ਜਾਂਦਾ, ਵਚਨ ਤਾਂ ਬਰਕਰਾਰ ਰਹਿੰਦੇ ਹਨ, ਤੇ ਦੋ ਹੀ ਸਰੀਰ ਹੁੰਦੇ ਹਨ, ਜਾਂ ਇਹ ਸਰੀਰ ਆਕਾਰ ਜਿਹੜਾ ਹੈ, ਤੇ ਜਾਂ ਫਿਰ ਉਹਨਾਂ ਦੇ ਵਚਨਾਂ ਦਾ ਸਰੀਰ। ਇਹ ਆਕਾਰ ਜ਼ਰੂਰ ਓਲੇ ਹੋ ਜਾਂਦਾ, ਇਹਨੂੰ ਕਦੇ ਕਿਸੇ ਨੇ ਰੱਖਿਆ ਹੀ ਨਹੀਂ, ਕਿਉਂਕਿ ਮਰਿਆਦਾ ਨਿਰੰਕਾਰ ਦੀ ਹੈ, ਇਸ ਨੂੰ ਕਿਸੇ ਨੇ ਉਲੰਘਿਆ ਨਹੀਂ। ਇਹ ਜ਼ਰੂਰ ਬਿਨ ਸਜਾਏਗਾ, ਪਰ ਜੋ ਉਸਦੇ ਬਚਨ ਹਨ, ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ, ਬਚਨ ਆਖਿਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ। ਕਿਉਂਕਿ ਬਚਨ ਉਹਨਾਂ ਦਾ ਇਹ ਹੈ, ਗੁਰੂ ਦੇ ਲੜ ਲੱਗ, ਗੁਰੂ ਦੀ ਸੇਵਾ ਕਰ, ਗੁਰੂ ਦੇ ਚਰਨਾਂ ਤੇ ਝੁੱਕ। ਇਸ ਵਾਸਤੇ ਜਦ ਤਰੇਗਾ ਤਾਂ ਗੁਰੂ ਦੀ ਕਿਰਪਾ ਨਾਲ ਤਰੇਗਾ। ਸ਼ੁਕਰਾਨਾ ਇਹਦਾ ਇਸ ਵਾਸਤੇ ਗੁਜ਼ਾਰਨਾ ਕਿ ਇਹਦੇ ਬਚਨ ਦੀ ਬਰਕਤ ਨਾਲ ਅਸੀਂ ਗੁਰੂ ਦੇ ਲੜ ਲੱਗੇ ਹਾਂ, ਇਸਦੇ ਬਚਨ ਦੀ ਬਰਕਤ ਨਾਲ ਸਾਨੂੰ ਗੁਰੂ ਤੇ ਪ੍ਰਤੀਤ ਆਈ ਹੈ। ਬਾਬਾ ਜੀ ਦੀ ਜਿਸਨੇ ਵੀ ਸੇਵਾ ਸੰਗਤ ਕੀਤੀ ਹੈ, ਅੱਜ ਉਹਨਾਂ ਦੇ ਘਰੀ ਜਾ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਿਵੇਂ ਹੋ ਰਹੀ ਹੈ, ਕਿਉਂਕਿ ਬਾਬਾ ਜੀ ਨੇ ਆਪ ਕੀਤੀ ਹੈ ਔਰ ਕਰਕੇ ਸਿਖਲਾਈ ਹੈ। ਇੰਜ ਕਰੋ, ਇਹਦੀ ਪੂਜਾ ਕਰਨੀ ਤੇ ਆਪਣੀ ਨਹੀਂ ਕਰਾਈ। ਪਤੋ ਕੀ ਮੰਡੀ, ਪੂਰਨਮਾਸ਼ੀ ਦਾ ਦਿਨ ਤੇ ਸੰਗਤ ਕਿਤਨੀ, ਲੱਖ ਤੋਂ ਵਧੀਕ, ਤੇ ਰੌਲਾ ਪਿਆ ਪਵੇ। ਕੀਰਤਨ ਕਰ ਰਹੇ ਸਾਂ, ਬਾਬਾ ਜੀ ਨੇ ਪਿਛਾਂ ਪਰਤ ਕੇ ਡਿੱਠਾ ਤੇ ਆਖਿਆ, ਬਈ ਚੁੱਪ ਕਰਾਓ ਸੰਗਤ ਨੂੰ, ਅੱਜ ਸੰਗਤ ਵਿੱਚ ਰੌਲਾ ਕਿਉਂ ਹੈ। ਬੇਨਤੀ ਕੀਤੀ ਪ੍ਰਬੰਧਕਾਂ ਨੇ, ਸੇਵਾਦਾਰਾਂ ਨੇ, ਗਰੀਬ ਨਵਾਜ, ਬੜੀ ਬੜੀ ਦੂਰੋਂ ਸੰਗਤ ਆਈ ਹੈ ਔਰ ਆਪ ਦਾ ਦਰਸ਼ਨ ਚਾਹੁੰਦੀ। ਇਸ ਵਾਸਤੇ ਅਸੀਂ ਬਿਠਾਉਂਦੇ ਹਾਂ, ਉਹ ਫਿਰ ਖੜੋ ਜਾਂਦੇ ਨੇ, ਕਹਿੰਦੇ ਨੇ ਸਾਨੂੰ ਬੈਠਿਆਂ ਦਰਸ਼ਨ ਨਹੀਂ ਹੁੰਦੇ, ਤੇ ਆਪ ਬੈਠੇ ਹੋ ਨੀਵੇਂ ਥਾਂ ਪੁੱਟ ਕੇ। ਜਿਹੜੇ ਆਲੇ ਦੁਆਲੇ ਬੈਠੇ ਹਨ ਇਹ ਤਾਂ ਦਰਸ਼ਨ ਕਰ ਰਹੇ ਹਨ, ਜਿਹੜੇ ਇਹਨਾਂ ਦੇ ਪਿੱਛਾ ਬੈਠੇ ਹਨ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ। ਉਹ ਜਿਸ ਵੇਲੇ ਉੱਠ ਕੇ ਖੜੋ ਜਾਂਦੇ ਨੇ ਤਾਂ ਉਹਨਾਂ ਦੇ ਪਿੱਛੇ ਬੈਠੇ ਹੋਏ ਰੌਲਾ ਪਾਉਂਦੇ ਨੇ। ਫਿਰ ਬਈ ਕੋਈ ਉਪਾਅ ਕਰੋ, ਅਖੇ ਜੀ ਉਪਾਅ ਇਸਦਾ ਇਹ ਹੈ, ਆਪ ਹੁਕਮ ਦੇਵੋ ਤਾਂ ਇੱਥੇ ਇੱਕ ਤਖ਼ਤ ਪੋਸ਼ ਲਾ ਦੇਈਏ, ਇੱਕ ਸਟੇਜ ਬਣਾ ਦੇਈਏ ਔਰ ਆਪ ਉੱਤੇ ਬਹਿ ਜਾਓ ਤੇ ਸੰਗਤ ਦਰਸ਼ਨ ਕਰ ਲਵੇ। ਬਾਬਾ ਜੀ ਕਹਿਣ ਲੱਗੇ, ਯਾਰ ਮੇਰੇ ਵਿੱਚ ਕਿਹੜਾ ਗੁਣ ਹੈ, ਮੈਂ ਸੰਗਤਾਂ ਨੂੰ ਕੀ ਬਣ ਕੇ ਦਰਸ਼ਨ ਦੇਵਾਂ, ਕੀ ਬਣ ਕੇ ਉੱਚਾ ਪਵਾਂ, ਮੇਰੇ ਵਿੱਚ ਕਿਹੜੀ ਗੱਲ ਹੈ। ਕਰੋ ਬਈ ਕੀਰਤਨ, ਮੁਖੀਏ ਪਿਛਾਂ ਹਟ ਗਏ, ਰਜਾ ਨਹੀਂ, ਦੂਜੀ ਵਾਰੀ ਕੋਈ ਕਹਿ ਨਹੀਂ ਸੀ ਸਕਦਾ। ਬਾਬਾ ਜੀ ਫਿਰ ਬੈਠ ਗਏ ਆਪਣੇ ਧਿਆਨ ਵਿੱਚ, ਕੀਰਤਨ ਹੋ ਰਿਹਾ ਤੇ ਰੌਲਾ ਉਸੇ ਤਰ੍ਹਾਂ। ਉਹ ਪਹਿਲੀ ਪੁਨਿਆ ਸੀ, ਪਹਿਲਾ ਦੀਵਾਨ ਸੀ ਜਿੱਦਣ ਉੱਥੇ ਲਾਊਡ ਸਪੀਕਰ ਲੱਗੇ ਸਨ ਕਿ ਬਾਬਾ ਜੀ ਨੇ ਬਚਨ ਕਰਨੇ ਹਨ, ਸੰਗਤ ਬਹੁਤ ਹੈ। ਇੱਕ ਪ੍ਰੇਮੀ ਲਾਹੌਰ ਜਾ ਕੇ ਲਾਊਡ ਸਪੀਕਰ ਲਿਆਇਆ, ਸਾਧ ਸਿੰਘ ਬੋਲੋ ਸ੍ਰੀ ਬਾਬਾ ਜੀ ਨੇ ਫਿਰ ਪਿਛਾਂ ਪਰਤ ਕੇ ਡਿੱਠਾ, ਬਈ ਚੁੱਪ ਕਰਾਓ ਸੰਗਤ ਨੂੰ, ਮੇਰਾ ਮੂੰਹ ਕੀ ਤੱਕੀ ਜਾਂਦੇ ਹੋ, ਜਾਓ ਕੰਮ ਕਰੋ। ਤਾਂ ਉਹਨਾਂ ਨੇ ਫਿਰ ਨੇੜੇ ਹੋ ਕੇ ਆਖਿਆ, ਜੀ ਸੰਗਤ ਚੁੱਪ ਨਹੀਂ ਕਰ ਸਕਦੀ, ਕਿਉਂ ਦਰਸ਼ਨ ਨਹੀਂ ਹੁੰਦੇ। ਬੇਨਤੀ ਮੰਨ ਲਓ, ਤਖ਼ਤ ਪੋਸ਼ ਵਿਛਾ ਦਿੰਦੇ ਹਾਂ, ਆਪ ਉੱਤੇ ਬੈਠ ਜਾਓ, ਜੱਟ ਕੋ ਬੈਠ ਜਾਓ, ਸੰਗਤ ਦਰਸ਼ਨ ਕਰ ਲਏਗੀ ਤੇ ਫਿਰ ਆਪ ਉਸੇ ਤਰ੍ਹਾਂ ਬੇਸ਼ੱਕ ਬੈਠ ਜਾਣਾ। ਬਾਬਾ ਜੀ ਕਹਿਣ ਲੱਗੇ, ਨਹੀਂ ਮੇਰੀ ਇਹ ਮਰਿਆਦਾ ਨਹੀਂ, ਇਹ ਮਰਿਆਦਾ ਪਰਤ ਤੋਂ ਲਈ ਸੀ, ਥਾਂ ਪੁੱਟ ਕੇ ਥੱਲੇ ਬਹਿਣ। ਗੁਰੂ ਨਾਨਕ ਦੀ ਬਰਾਬਰੀ ਕੀ, ਗੁਰੂ ਨਾਨਕ ਦੇ ਸਿੱਖਾਂ ਦੀ ਬਰਾਬਰੀ ਵੀ ਨਹੀਂ ਕਰ। ਤੇ ਮੈਂ ਉੱਚਾ ਹੋਵਾਂ, ਇਹ ਤਾਂ ਗੱਲ ਅਣਹੋਣੀ ਹੈ। ਫਿਰ ਚੁੱਪ ਕਰ ਰਹੇ, ਜਾਂ ਤੀਜੀ ਵਾਰੀ ਪਿਛਾਂ ਪਰਤ ਕੇ ਡਿੱਠਾ, ਬਈ ਸਮਾਂ ਜਾਂਦਾ, ਕੀ ਕਰਦੇ ਹੋ, ਚੁੱਪ ਕਰਾਓ। ਤਾਂ ਫਿਰ ਕੋਈ ਕੁਛ ਨਾ ਬੋਲਿਆ, ਸਿਰਫ ਹੱਥ ਹੀ ਜੋੜ ਦਿੱਤਾ। ਬਾਬਾ ਜੀ ਨੇ ਆਖਿਆ, ਅੱਛਾ ਚੰਗਾ, ਫਿਰ ਲਿਆਓ ਬਈ ਤਖ਼ਤ ਪੋਸ਼ ਲਿਆ। ਬੜੇ ਖੁਸ਼ ਹੋ ਗਏ, ਭੱਜ ਕੇ ਗਏ, ਤਖ਼ਤ ਪੋਸ਼ ਲਿਆਂਦਾ, ਵਿਛਾਇਆ, ਉੱਤੇ ਵਿਛਾਈ ਕੀਤੀ, ਆਖਿਆ ਉੱਤੇ ਇੱਕ ਚਾਂਦਨੀ ਵੀ ਲਾ ਦਿਓ। ਝਟਪਟ ਤਖ਼ਤ ਪੋਸ਼ ਦੇ ਪੈਰਾਂ ਨਾਲ ਚਾਰ ਬਾਂਸ ਬੰਨ ਕੇ ਉੱਤੇ ਕੱਪੜਾ ਲਾ ਦਿੱਤਾ। ਬਾਬਾ ਜੀ ਕਹਿਣ ਲੱਗੇ, ਇੱਥੇ ਪ੍ਰਕਾਸ਼ ਕਰ ਦਿਓ ਗੁਰੂ ਗ੍ਰੰਥ ਸਾਹਿਬ ਦਾ, ਮੈਂ ਕੋਲ ਖੜੋਤਾ ਚੌਰ ਕਰੀ ਜਾਵਾਂਗਾ, ਸੰਗਤ ਵੇਖ ਲਏਗੀ। ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਬਣ ਕੇ ਦਰਸ਼ਨ ਦਿੱਤੇ, ਸਿੱਧੇ ਨਹੀਂ ਦਿੱਤੇ। ਆਖਿਆ ਮੈਨੂੰ ਕੋਈ ਵੇਖੇਗਾ, ਮੈਂ ਕੀ ਹਾਂ, ਮੈਂ ਜੋ ਕੁਝ ਵੀ ਹਾਂ ਤੇਰੇ ਨਾਲ ਹਾਂ, ਜੇ ਤੂੰ ਹੈ ਜਾਂ ਤੂੰ ਤਾਂ ਮੈਂ ਮਾਣ ਕੀ ਆ, तुद बिन कहा मेरा मन, तेरे बिना मैं तो कुछ भी नहीं, मैनू कोई क्या वेखेगा, जे किसे वेखना भी है तो मैनू इंज वेखे कि मैं किसे दी अर्दल विच खड़ोता, किसे दी ताबिया खड़ोता, ओदी सेवा कर रहे हैं, क्योंकि मैं दुनिया नू यही दसन वास्ते आया कि गुरु आ बैठा है, गुरु मैं नहीं, मैं सिखा, मैं सिखा, ये गुरु है जिदी मैं सेवा कर रहा, यदि तुसा भी करनी है। तरना जे ता सच ए, बाकी प्रचार जितना कोई मर्जी कर लवे, किसे नू कोई मर्जी पूजदा फिरे, जद भी गुरु नानक दी पूजा होवेगी ए तरन दा मकाम उस वेले आएगा। हां संता की होए दासरी, किस वास्ते ए आचारा सिखण वास्ते, आ केड़ा आचार जेड़ा मैं कर रहा, आ कम सिखण वास्ते दासरी, बेशक हो पर कम सिखना है, कम भुला के निरादास ही नहीं बन जाना। संतां की होए दासरी, ए अचारा सिखरी, केड़ा के सगल गुणा गुण उत्तमो, सारिया गुणा दा श्रोमणी गुण है, उत्तम गुण है केड़ा के परता दूर न पिखरी, आ तेरा परता, इनू दूर नहीं जानना, इसनू सदा अंग संग कर जानना है, ते ए अंग संग उसे दे जिसने इनू जपिया है। गुरु मेरे संग सदा है नाले, सिमर सिमर इस सदा संभाले, ओए किड्डा चर्जा रहिंदा तेरे कोल है, तू कदी अंग संग डिठा ही नहीं, आ देखण वास्ते टहल साध दी करनी है, टहल करूं तेरे दास की, किस वास्ते आ सिखण वास्ते, ते ओ की करदा ओ साडे कन मरोड़ के कहिंदा है, रब तेरे कोल वसदा ਕਿਸੇ ਦਾ ਕਿਸੇ ਨਾਲ ਵਹਿ ਵਾਹ ਪੈ ਗਿਆ ਤੇ ਉਹ ਪਿਆਖੇ ਇਹ ਤਾਂ ਬਾਣੀ ਹੈ ਨਿਰੀ ਦੇ ਤਾਰੀ ਦੀ ਲੋੜ ਹੈ ਇਹ ਤਾਂ ਸਿਰਫ ਬਾਣੀ ਹੈ ਬਾਣੀ ਕਰਨ ਵਾਲੇ ਦੀ ਲੋੜ ਹੈ ਤੇ ਫਿਰ ਜਦੋਂ ਉਹਨੇ ਬਾਣੀ ਕੀਤੀ ਉਸਨੂੰ ਵੀ ਮੰਨੋਗੇ ਅਖੇ ਹਾਂ ਤੇ ਜੇ ਮੰਨਣਾ ਹੀ ਹੈ ਤਾਂ ਹੁਣ ਮੰਨ ਲੈ ਸਾਨੂੰ ਗੁਰੂ ਦੀ ਲੋੜ ਨਹੀਂ ਗੁਰੂ ਦੇ ਸਿੱਖ ਦੀ ਲੋੜ ਹੈ ਜਿਹੜਾ ਸਾਨੂੰ ਕਰਕੇ ਦੱਸੇ ਸਾਨੂੰ ਕਰਨ ਦੀ ਜਾਚ ਨਹੀਂ ਆਉਂਦੀ ਸਾਡੇ ਕੋਲ ਉਪਦੇਸ਼ ਬੜਾ ਹੈ ਸਾਨੂੰ ਉਪਦੇਸ਼ ਦੀ ਲੋੜ ਨਹੀਂ ਉਪਦੇਸ਼ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਜਿਤਨਾ ਉਪਦੇਸ਼ ਕਿਸੇ ਨੇ ਕਰ ਲੈਣਾ ਪਰ ਸਾਨੂੰ ਜਾਚ ਨਹੀਂ ਨਾ ਆਉਂਦੀ ਕਰਨ ਦੀ ਸਾਡੇ ਪੁੰਨ ਥੋੜੇ ਹਨ ਕੋਈ ਏਡਾ ਪੁੰਨਾ ਵਾਲਾ ਹੋਵੇ ਜਿਹੜਾ ਸਾਨੂੰ ਆਪਣਾ ਭਾਈਵਾਲ ਬਣਾ ਲਵੇ ਸਾਹਿਬ ਆਖਦੇ ਨੇ ਸਾਂਝੀ ਕਰੋ ਨਾਮ ਧਨ ਖੱਟ ਆਓ ਜੇ ਨਾਮ ਧਨ ਖੱਟਣਾ ਜੇ ਤਾਂ ਭਾਈਵਾਲ ਬਣੋ ਬਣਾਉਣ ਵਾਲਾ ਆਇਆ ਜੇ ਧਨਵੰਤ ਨਾਮ ਕੇ ਵਣਜਾਰੇ ਉਹ ਬੜੇ ਧਨਵਾਨ ਉਹ ਧਨਵੰਤ ਹਨ ਨਿਰੇ ਧਨਵੰਤ ਨਹੀਂ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦੇ ਭਗਵੰਤ ਉਹਦਾ ਭਾਈਵਾਲ ਬਣਨਾ ਜੇ ਤਾਂ ਸਾਹਿਬ ਆਖਦੇ ਨੇ ਇੰਜ ਬਣ ਸਕਦੇ ਧਨਵੰਤ ਨਾਮ ਕੇ ਵਣਜਾਰੇ ਧਨਵੰਤ ਨਾਮ ਕੇ ਬਜਾਰੇ ਧਨਵੰਤ ਨਾਮ ਸਾਂਝੀ ਕਰੋ ਨਾਮ ਤਨ ਖਾਲੋ ਗੁਰ ਕਾ ਸ਼ਬਦ ਵਿਚਾਰੇ ਛੋਟਾ ਕਪਟ ਹੋਏ ਨਿਰਵੈਰਾ ਭਾਈ ਵਾਲੀ ਤਾਂ ਨਿਵੇ ਜੀ ਜੇ ਕਪਟ ਨਾ ਕਰੋਗੇ ਇੱਕ ਭਾਈ ਵਾਲ ਕਪਟ ਕਰੇ ਤੇ ਫਿਰ ਭਾਈ ਵਾਲੇ ਨੂੰ ਪਤਾ ਲੱਗ ਜਾਏ ਪਰ ਦੁਨੀਆਂ ਦੇ ਭਾਈ ਵਾਲੇ ਨੂੰ ਖਬਰੇ ਕਿਤਨੇ ਸਾਲ ਹੀ ਪਤਾ ਨਾ ਲੱਗੇ ਪਰ ਜਿਹਦੇ ਨਾਲ ਤੂੰ ਭਾਈ ਵਾਲੀ ਕਰ ਰਿਹਾ ਉਹ ਤਾਂ ਅੰਤਰਜਾਮੀ ਹੈ ਉਹ ਤਾਂ ਅੰਦਰ ਦੀਆਂ ਜਾਣਦਾ ਇਸ ਵਾਸਤੇ ਤੇਰੇ ਅੰਦਰ ਕਪਟ ਦਾ ਖਿਆਲ ਤੱਕ ਨਾ ਆਵੇ ਕੌਣ ਕਪਟੀ ਹੈ ਜਿਹੜਾ ਉੱਤੋਂ ਹੋਰ ਤੇ ਅੰਦਰੋਂ ਹੋਰ ਉਹ ਕਪਟੀ ਹੈ ਗੁਰੂ ਕਾ ਸਿੱਖ ਬਣਦਾ ਗੁਰੂ ਕਾ ਸਿੱਖ ਤੇ ਅੰਮ੍ਰਿਤ ਵੇਲੇ ਨਹੀਂ ਉੱਠਦਾ ਕਪਟ ਕਰ ਰਿਹਾ ਸਦਾਉਂਦਾ ਸਿੱਖ ਕੋਈ ਲਖਪਤੀ ਸਦਾਏ ਬਾਹਰੋਂ ਆਖੇ ਮੈਂ ਸੇਠ ਹਾਂ ਅੰਦਰੋਂ ਪੱਲੇ ਕੌਡੀ ਨਾ ਹੋਵੇ ਕਿੱਡਾ ਕਪਟੀ ਹੈ ਉਹ ਇਸੇ ਤਰ੍ਹਾਂ ਬਈ ਉਹ ਕਪਟੀ ਹੈ ਕਪਟ ਨਾ ਕਰੇ ਜਦ ਵੇਲਾ ਹੋਵੇ ਨਿਤਨੇਮ ਦਾ ਉੱਠ ਕੇ ਬਹਿ ਜਾਏ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਕਪਟ ਇਸ ਵਾਸਤੇ ਨਾ ਕਰ ਕਿ ਉਹ ਪ੍ਰਭੂ ਤੇਰੇ ਨਾਲ ਹੈ ਉਹ ਹੱਟੀ ਤੋਂ ਉੱਠ ਕੇ ਚਲਾ ਨਹੀਂ ਗਿਆ ਉਹ ਕਿਸੇ ਕੰਮ ਵੀ ਗਿਆ ਤਾਂ ਵੀ ਲੁਕ ਕੇ ਤੈਨੂੰ ਪਿਆ ਵੇਖਦਾ ਕਿ ਮੇਰੇ ਪਿੱਛੋਂ ਕੀ ਕਰੇਗਾ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਹਰ ਦਨ ਸੰਚੋ ਹਰ ਦਨ ਸੱਚ ਦਨ ਵਣਜੋ ਕਿ ਖਾਤ ਖਰਚਤ ਕਿਛ ਨਿਖਟਤ ਨਹੀਂ ਖਾਂਦਿਆਂ ਖਰਚਦਿਆਂ ਇਹ ਨਿਖਟੇਗਾ ਨਹੀਂ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧਦੋ ਜਾਈ ਇਹ ਦਨ ਅਖੁੱਟ ਨਾ ਨਿਖੁੱਟੇ ਨਾ ਜਾਏ ਖਾਤ ਖਰਚਤ ਕਿਛ ਨਿਖੁਟਤ ਨਾਹੀ ਅਗਣਤ ਭਰੇ ਭੰਡਾਰੇ ਕਹੋ ਨਾਨਕ ਸੋਭਾ ਸੰਗ ਜਾਵੋ ਕਿੱਥੇ ਅਖੇ ਪਾਰ ਬ੍ਰਹਮ ਕੇ ਦੁਆਰੇ ਜਿੱਥੇ ਮੈਂ ਜਾਣ
ਕੀਰਤਨ ਆਵੇ ਮੰਜਨ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਏ
ਕੋਈ ਜ਼ਿੰਦਗੀ ਦਾ ਸਵਾਦ ਹੀ ਨਹੀਂ। ਸਭ ਕੋਈ ਬੇਲੀ ਚਾਹੁੰਦਾ। ਮੈਨੂੰ ਵੀ ਇੱਕ ਬੇਲੀ ਦੀ ਲੋੜ ਹੈ, ਪਰ ਮੈਂ ਬੇਲੀ ਉਹ ਚਾਹੁੰਦਾ ਜੋ ਹਰ ਵੇਲੇ ਮੇਰੇ ਨਾਲ ਹੋ, ਕਿਉਂਕਿ ਬੇਲੀ ਆਏ ਝਟ ਗੜੀ ਬੈਠੇ ਫਿਰ ਚਲੇ ਗਏ ਮੁੜ ਇਕੱਲਾ। ਮੈਨੂੰ ਜਿਹਾਂ ਬੇਲੀਆਂ ਦੀ ਲੋੜ ਨਹੀਂ, ਮੈਨੂੰ ਤਾਂ ਉਹ ਬੇਲੀ ਚਾਹੀਦਾ ਜੋ ਸਦਾ ਮੇਰੇ ਅੰਗ ਸੰਗ। ਸਾਹਿਬ ਆਖਦੇ ਨੇ ਉਹ ਬੇਲੀ ਇੱਕ ਤੂੰ ਹੈ ਜੋ ਸਦਾ ਨਾਲ ਹੈ, ਇਤਨਾ ਨਾਲ ਹੈ ਕਿ ਨਾਲ ਹੋਵੰਦਾ ਲੈ ਨਾ ਸਕਦਾ, ਇਤਨਾ ਮੇਰੇ ਨਾਲ ਹੈ ਕਿ ਮੇਰੇ ਨਾਲੋਂ ਤੂੰ ਲੈ ਹੀ ਨਹੀਂ ਸਕਦਾ। ਜਿਵੇਂ ਸਾਹਿਬ ਆਖਦੇ ਨੇ ਮੈਂ ਨਾਲੋਂ ਕਦੇ ਨਾ ਵਿਛੜੇ, ਮੇਰੇ ਨਾਲੋਂ ਕਦੇ ਵਿਛੜਦਾ ਹੀ ਨਹੀਂ। ਐਸਾ ਸੰਬੰਧ ਹੈ, ਐਡਾ ਸੰਯੋਗ ਹੈ, ਇਤਨਾ ਮਿਲਾਪ ਹੈ ਕਿ ਅਸੀਂ ਕਦੇ ਦੋ ਜੁਦਾ ਹੀ ਨਹੀਂ ਹੋਏ, ਅਸੀਂ ਸਦਾ ਇਕੱਠੇ ਹਰ ਵੇਲੇ ਨਾਲ ਕੋਲ ਕੋਲ ਅੰਗ ਸੰਗ। ਫਿਰ ਬੇਲੀ ਦਾ ਸਵਾਦ ਹੋਇਆ। ਜਿਤਨਾ ਕੋਈ ਵੱਡਾ ਬੇਲੀ ਹੋਵੇਗਾ ਉਤਨਾ ਵਧੀਕ ਕੋਲ ਰਹੇਗਾ। ਮਾਮੂਲੀ ਪਿਆਰ ਹੈ ਤਾਂ ਆਇਆ ਬਸ ਦੂਰੋਂ ਹੀ ਫਤਿਹ ਬੁਲਾਈ ਤੇ ਚਲਾ ਗਿਆ। ਕੁਝ ਵਧੀਕ ਪਿਆਰ ਹੈ ਤਾਂ ਜਟਕ ਬੈਠਾ ਹੈ, ਇਹਦੂ ਵੀ ਪਿਆਰ ਵੱਡਾ ਹੈ ਤਾਂ ਬਈ ਅੱਜ ਸਾਰਾ ਦਿਨ ਤੇਰੇ ਕੋਲ ਰਹਿਣਾ। ਪ੍ਰੋਗਰਾਮ ਬਣ ਗਿਆ, ਰਲ ਕੇ ਰਵਾਂਗੇ, ਖਾਵਾਂਗੇ, ਪੀਵਾਂਗੇ, ਸੈਰ ਕਰਾਂਗੇ, ਪਰ ਅਖੀਰ ਬੇਲੀ ਨੇ ਆਖਿਆ ਅੱਛਾ ਯਾਰ ਹੁਣ ਮੈਂ ਜਾਣਾ। ਕਿਉਂ? ਬਹੁਤ ਚਿਰ ਹੋ ਗਿਆ ਆਇਆ, ਪਰ ਉਹ ਮੇਰੇ ਬੇਲੀ ਤੂੰ ਧਨ ਹੈ, ਤੂੰ ਨਹੀਂ ਕਦੇ ਆਖਿਆ ਮੈਂ ਜਾਂਦਾ। ਇਹ ਤਾਂ ਅਸੀਂ ਮੂਰਖਾਂ ਜੋ ਤੈਨੂੰ ਜੁਦਾ ਕਰ ਦਿੰਦੇ। ਤੂੰ ਜੁਦਾ ਸਾਥੋਂ ਉਸ ਵੇਲੇ ਹੁੰਦਾ ਜਦੋਂ ਅਸੀਂ ਤੈਨੂੰ ਸੰਭਾਲਣਾ ਭੁੱਲ ਜਾਂਦੇ, ਯਾਦ ਨਹੀਂ ਕਰਦੇ। ਜੇ ਯਾਦ ਕਰਦੇ ਰਹੀਏ ਤੇ ਫਿਰ ਤੂੰ ਨਿਖੜਦਾ ਨਹੀਂ, ਤੂੰ ਨਾਲ ਰਹਿੰਦਾ। ਇਹ ਬੜੀ ਖੂਬੀ ਹੈ ਤੇਰੇ ਵਿੱਚ। ਇਸ ਵਾਸਤੇ ਮੈਂ ਤੁਝ ਬਿਨ ਵੇਲੀ ਕੋ ਨਹੀਂ, ਮੈਂ ਸਾਰੀ ਦੁਨੀਆ ਦੇਖੀ ਹੈ, ਤੇਰੇ ਵਰਗਾ ਕੋਈ ਵੇਲੀ ਮਿਲਣਾ ਕਿਸੇ ਕੋਈ? ਫਿਰ ਤੂੰ ਇੱਕ ਹੈ ਔਰ ਅਨੇਕਾਂ, ਜੇ ਚਾਹੁਣ ਤਾਂ ਤੂੰ ਅਨੇਕਾਂ ਦਾ ਬੇਲੀ ਬਣ ਜਾਂਦਾ, ਕਿਉਂਕਿ ਤੂੰ ਏਕ ਹੈ ਅਨੇਕ ਹੈ, ਤੇਰੇ ਅਨੇਕ ਰੂਪ ਹੈ। ਇਸ ਵਾਸਤੇ ਤੂੰ ਹੀ ਇੱਕ ਬੇਲੀ ਹੈ ਜੋ ਨਹੀਂ ਵਿਛੜਦਾ, ਨਹੀਂ ਨਾਲੋਂ ਲੈਂਦਾ, ਸਦਾ ਅੰਗ ਸੰਗ, ਫਿਰ ਸਦਾ ਸਹਾਈ। ਕਿਤੇ ਕੰਮ ਹੋਵੇ ਬੇਲੀ ਕੰਮ ਆਉਂਦੇ ਹਨ ਨਾ, ਯਾਰ ਕੋਈ ਵਿਆਹ ਹੋਵੇ, ਸ਼ਾਦੀ ਹੋਵੇ, ਖੁਸ਼ੀ ਦਾ ਸਮਾਗਮ ਹੋਵੇ, ਫਿਰ ਮਿੱਤਰ ਆਉਂਦੇ ਹਨ ਜੀ। ਕੋਈ ਕੰਮ ਕਾਜ ਦੱਸੋ, ਕਿਸੇ ਨੂੰ ਕੋਈ ਕੰਮ ਦੱਸਿਆ, ਕਿਸੇ ਨੂੰ ਕੋਈ ਦੱਸਿਆ, ਕੋਈ ਠੀਕ ਕਰ ਆਇਆ, ਕੋਈ ਗਲਤ ਕਰ ਆਇਆ। ਤੂੰ ਐਸਾ ਵੇਲੀ ਹੈ ਜਿਸ ਦਾ ਵੇਲੀ ਤੂੰ ਬਣ ਜਾਵੇਂ, ਉਸਦੇ ਸਾਰੇ ਕੰਮ ਆਪੇ ਸਵਾਰੇ। ਇਸ ਵਾਸਤੇ ਸਾਹਿਬ ਆਖਦੇ ਨੇ ਮੈਂ ਤੁਝ ਬਿਨ ਵੇਲੀ ਕੌਣ। ਦੁਨੀਆਂ ਦੇਖੀ ਹੈ ਪਰ ਕੋਈ ਵੇਲੀ ਬਣਨ ਦੇ ਕਾਬਲ ਹੀ ਨਹੀਂ। ਕੋਈ ਦੋ ਦਿਨ ਵੇਲੀ ਬਣਦਾ, ਕੋਈ ਚਾਰ ਦਿਨ ਵੇਲੀ ਬਣਦਾ। ਵੱਡੇ ਵੱਡੇ ਮਹਾਂਪੁਰਖਾਂ ਦੇ ਬੜੇ ਬੜੇ ਸੰਗੀ ਤੇ ਸਿਦਕ ਵਾਲੇ ਮੈਂ ਉਹ ਵੀ ਕੁਝ ਚਿਰ ਬਾਅਦ ਉਲਟ ਦੇ ਵੇਖੇ, ਕਿਉਂਕਿ ਮਤ ਇੱਕੋ ਜਿਹੀ ਨਹੀਂ ਰਹਿੰਦੀ ਬੰਦੇ ਦੀ, ਕਿਉਂਕਿ ਇਸ ਦੀ ਮਤ ਦਾ ਹਿਸਾਬ ਚੱਲਦਾ ਧਨ ਦੇ ਨਾਲ, ਧਨ ਦੇ ਨਾਲ ਇਸ ਦੀ ਮਤ। ਜੇ ਤਾਂ ਲਾਭ ਹੁੰਦਾ ਰਹੇ ਤਾਂ ਮਤ ਟਿਕਾਣੇ, ਜੇ ਲਾਭ ਘੱਟ ਵੱਧ ਜਾਏ ਤਾਂ ਫਿਰ ਮਤ ਵੀ ਉਹੋ ਜਿਹੀ ਹੋ ਜਾਂਦੀ। ਹਰ ਬੰਦੇ ਦਾ ਬੇਲੀ ਦੇ ਨਾਲ ਕੋਈ ਨਾ ਕੋਈ ਸਵਾਰਥ ਹੈ, ਜੇ ਪੂਰਾ ਹੁੰਦਾ ਰਹੇ ਤਾਂ ਬੇਲੀ ਬਰਾਬਰ, ਤੇ ਜਿਸ ਦਿਨ ਉਨਕਾ ਸੁਭਾਅ ਹੋਏ ਨਾ ਆਵੇ, ਤਿਸ ਦਿਨ ਨੇੜੇ ਕੋਈ ਨਾ ਟੁਕਾ। ਸੌ ਚੰਗੀਆਂ ਕੀਤੀਆਂ ਹੋਈਆਂ ਖੂਹ ਵਿੱਚ ਜੇ ਇੱਕ ਨਾ ਕਰ ਸਕੇ ਬੰਦਾ। ਇਸ ਵਾਸਤੇ ਆ ਕੇ ਸਾਈਂ ਮੈਂ ਤੁਝ ਬਿਨ ਵੇਲੀ ਕੋ ਨਹੀਂ, ਕਿਉਂਕਿ ਤੇਰੇ ਵਿੱਚ ਇਤਨੇ ਗੁਣ ਤੇ ਇਤਨੀਆਂ ਚੰਗਿਆਈਆਂ ਜਿਹੜੀਆਂ ਮੈਂ ਗਿਣੀ ਨਹੀਂ ਸਕਦਾ। ਤੂੰ ਅਕਿਰਤ ਗਣਾਂ ਨੂੰ ਵੀ ਪਾਲਣਾ, ਨਾ ਸ਼ੁਕਰੀਆ ਨੂੰ, ਇਹ ਤੇਰਾ ਹੀ ਦਿਲ ਜਿਗਰਾ ਹੈ। ਨਹੀਂ ਤੇ ਬਾਪ ਵੀ ਪੁੱਤਰ ਨੂੰ ਦੇ ਕੇ ਕਦੇ ਪਛਤਾਉਂਦਾ, ਉਹ ਨਲਾਇਕਾ ਮੈਂ ਤੈਨੂੰ ਕਿਉਂ ਦਿੱਤਾ। ਪਰ ਤੂੰ ਤੂੰ ਦੇ ਕੇ ਕਦੇ ਪਛਤਾਇਆ ਹੀ ਨਹੀਂ, ਤੂੰ ਬਰ ਬਰ ਝੋਲੀਆਂ ਦੇਨਾ ਫਿਰ ਦੇ ਹੀ ਜਾਂਦਾ। ਜੇ ਕੋਈ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੇ, ਕੋਈ ਇੱਕ ਗੁਣ ਚਾ ਕਰੇ ਨਾ ਕਿਸੇ ਨਾਲ, ਝਟ ਅੰਦਰ ਖਿਆਲ ਆਉਂਦਾ ਮੈਂ ਕੀਤਾ ਹੈ, ਤੇ ਇਹਤੇ ਗੁਣ ਇਹਤੀਆਂ ਚੰਗਿਆਈਆਂ, ਦੇ ਨਾ ਪਛਤਾਵੇ। ਇਸ ਵਾਸਤੇ ਵੇਲੀ ਵੇਲੀ ਤਾਂ ਕਿ ਤੂੰ ਹੀ ਹੈ, ਬਾਕੀ ਤੇ ਐਂ ਵੇਲੀ ਵੇਲੀ ਸਭ ਕੋਈ ਆਖੇ। ਉਹ ਮੈਂ ਵੀ ਚਾਹਾਂ ਬੇਲੀ, ਪਰ ਉਸ ਵੇਲੇ ਬੇਲੀ ਕੋਈ ਨਾ ਬਣਦਾ ਜਦ ਜਾਵੇ ਜਿੰਦ ਅਕੇਲੀ। ਜੇ ਕੋਈ ਬੇਲੀ ਬਣ ਵੀ ਜਾਵੇ ਸੰਸਾਰ ਵਿੱਚ, ਚਾਰ ਦਿਨ ਦੀ ਜ਼ਿੰਦਗੀ ਹੈ, ਅੱਗਾ ਤਾਂ ਨਹੀਂ ਜਾਏਗਾ, ਅੱਗਾ ਤੂੰ ਜਾਏ, ਤੂੰ ਨਾਲ ਹੋਵੇਂਗਾ, ਤੇ ਤੇਰੀ ਕੁੱਲ ਕਾਇਨਾਤ ਹੈ, ਤੂੰ ਨਾਲ ਹੋਵੇਂ ਤਾਂ ਜਿੱਥੋਂ ਦੀ ਲੰਘ ਜਾਵਾਂ ਕੋਈ ਬੂਹਾ ਬੰਦ ਨਹੀਂ ਰਹਿ ਸਕਦਾ। ਇਸ ਵਾਸਤੇ ਬੇਲੀ ਬਈ ਬੇਲੀ ਉਸ ਨੂੰ ਬਣਾਈ। ਇਸ ਜ਼ਮਾਨੇ ਦੇ ਬੇਲੀ, ਇਸ ਦੁਨੀਆਂ ਦੇ ਬੇਲੀ, ਇਹ ਲੋਕ ਬੇਲੀ, ਇਮਤਿਹਾਨ ਸਭ ਕਾ ਕਰ ਲਿਆ ਹਮਨੇ, سارے عالم کو آزما دیکھا, امتحان سب کا کر لیا ہم نے, سارے عالم کو آزما دیکھا, کوئی اپنا نہ نکلا یار عظیم, جس کو دیکھا اسے بے وفا دیکھا, انور زمانہ میں سب کو مطلب کا آشنا دیکھا, جتھے مطلب براری ہے, جتھے سوارتھ دی دنیا ہے, اوتھے کدے سکھ نہیں, اوتھے شانتی ہے ہی نہیں, کامن لوئے سونا روپا ہے سوارتھ, استری ہے, گھر کی نار اورے تن لاگی, او تو بھوت بھوت کر بھاگی, جس ویلے چل بسیا تے ہن بھوت جاپدا, ہن جے سپنے وچ آ جاوے تا جاگدیاں پھر ڈر لگدا, پھر نیندر نہیں پیندی, ہنیرا کئی کئی شکلاں بن کے سامنے آؤندا ہے, یہی پیار ہے, یہی ویلی ہے, ویلی تو کدے ڈر نہیں آیا, ویلی تو ملیا نہیں تے سکھ آیا نہیں, ساتھ سنگت بولو سری او ویلی اک ہے کون سری وا, کس ہی کوئی کوئے سہ واقت منج نمانی اک تو, میں نمانی دا تا اک ہے ہی تو, سہ واقت دن پر اے بھی گل کوئی جوانی آکھ سکدا ہے کہ میرا تا صرف تو ہے, عمل وچ ہووے نا بھائی, سہ واقت دن عمل وچ کس طرح ہووے, اکھے جی ایڈا پیار ہووے کہ منج نمانی اک تو, تا پھر کیوں نہ مری جائے روئے, جان لگ چت نہ آوے, ایسا ویلی جے چت نہ آوے تا رو رو کے مر کیوں نہ جائیے, کوئی پیاری چیز وچھڑے رون آؤں دا ہے نا, کوئی پیارا منک کولوں دی جائے, پردیس جا رہے ہیں تا بھی اکھاں بھر آنے گی, یہاں مڑ کدو آئے گا, کوئی بھی پیاری چیز ہتھوں جاندی ہوئے بندے دا رون نکلنا اوشیا ہے, جی گرو ایڈا پیارا ہوئے ساتھ سنگت سکھنوں تے پھر اج چیتے نہ آوے تا صاحب آکھ نے رو رو کے پھر مرے کیوں نہ, جی سچ مچ پیار ہووے تا پیار ہے نہیں ایویں جوانی ہے, کیوں نہ مری جائے روئے جان لگ چت نہ آوئی, اکھے جی چت کر دے صاحب آکھ دے تو چیتے نہیں کر, چیتے ہووے تا سکھ دکھ وچ برابر ہووے, جان سکھ تا سو راوے ہو دکھ بھی سنبھالے ہوئے, جان سکھ تاں سو راوے ہو دکھ بھی سنبھالے ہوئے, نانک کہے سیانیے ایوں کنت ملاوا ہوئے, یہ سیانیے کنت ملاوا انج ہوندے کہ سکھ وچ بھی اس نوں سنبھال, اسی سکھ وچ بھی بھول جاندے ہاں تے دکھ وچ تاں پھر چیتا ہی نہیں رہندا, دکھ وچ گرک جانے ہاں سکھ وچ آفر جانے, جے چار سکھ آ جاون بس جی پھر تو کتے گیا, پھر تو نہ اس نو رب دی لوڑ ہے نہ گرو دی لوڑ ہے, تے جے پتا لگ جائے بھئی یہ ہن میرا دکھ نہیں پیا جاندا تو بھی گرو تو بے مک, پر جے سکھ ویلے اور دکھ ویلے نواں حالتاں وچ اے سنبھالدا ہووے ساتھ سنگت, سہ واقت دن اے ملاپ دا اصل کارن ہے, سکھ دکھ وچ سنبھالنا اے ملنا, نانک کہے سیانیے ایوں کنت ملاوا ہوئے, انج ملاپ ہوندا, انج او سائیں ملدا ہے, انج او بیلی بندا ہے, ایسا بیلی بندا ہے مڑ کدے نالوں نکھڑدا نہیں, سہ واقت دن ہوں کیا سالاں کرم جنت, میں ایک کیڑا ایک کرم جنت, فرشاں دا کیڑا عرشاں دیاں اڈاریاں نہیں لا سکدا, جویں اسی طرح وڈی تیری وڈیائی تیریاں وڈیائیاں بے انت ہن, اور میں ایک نکا جیا کرم جنت, توں اگم دیال اگم ہے آپ لہے ملائی, ہے واہگرو اے سنبھالنا تے سمرنا اے بھی میرے اتے نہ چھڈے, کیونکہ میں تچھا میں نیواں میں سوارتھی ہاں میں مطلبی ہاں, اس واسطے بادشاہ میرے اتے کرپا کرنی, اے سمرن سنبھالن دا دان بھی آپ بخشنا, یاد رہنا سہ واقت دن جے پھر گل میرے اتے چھڈی ہوں تا میں تیرے واسطے یاد کرن دی ایک بد بنائی ہے, ਕਿਹੜੀ ਅਕੇ ਸਾਧ ਸੰਗਤ ਜੇ ਆਉਂਦਾ ਰਵੇਗਾ ਤਾਂ ਮੈਂ ਤੈਨੂੰ ਚੇਤੇ ਰਹਾਂਗਾ। ਇਸ ਵਾਸਤੇ ਸਾਹਿਬ ਤਾਕੀਦ ਕਰਦੇ ਰਹੋ, ਸਤ ਸੰਗਤ ਸਿਓ ਮਿਲਦੋ ਰਹੇ, ਮਿਲਦਾ ਰਹੀ ਫਲਾਣੇ ਨੂੰ। ਜਿਵੇਂ ਕੋਈ ਕਰਦਾ ਨਾ ਤਾਕੀਦ, ਮੇਰਾ ਪਤਾ ਪੁੱਛਣਾ ਹੀ ਫਲਾਣੇ ਨੂੰ ਪੁੱਛ ਲੇ, ਉਹਨੂੰ ਮਿਲਦਾ ਰਹੇਗਾ ਨਾ ਤੈਨੂੰ ਮੇਰੇ ਪ੍ਰੋਗਰਾਮ ਦਾ ਪਤਾ ਲੱਗਦਾ ਰਹੇਗਾ। ਤਾਂ ਸਾਹਿਬ ਆਖਦੇ ਨੇ ਜੇ ਮੈਨੂੰ ਸੰਭਾਲਣਾ ਹੀ ਤਾਂ ਫਿਰ ਮੇਰੀ ਸੰਗਤ ਨੂੰ ਮਿਲਦਾ ਰਹੇ, ਸਤ ਸੰਗਤ ਸਿਉ ਮਿਲਦੋ ਰਹੇ। ਸੱਚੇ ਠਰੇ ਪਿਆਰ, ਜੇ ਸੱਚੇ ਨਾਲ ਪਿਆਰ ਕਰਨਾ ਹੀ ਤਾਂ ਸਤਸੰਗ ਨਾਲ ਮਿਲਦਾ ਰਹੇ, ਸੰਗਤ ਤੋਂ ਨਾ ਵਿਛੜੀ, ਕਿਉਂਕਿ ਸੰਗਤ ਤੋਂ ਵਿਛੜ ਗਿਆ ਮੈਥੋਂ ਦੂਰ ਹੋ ਗਿਆ। ਸੰਗਤ ਮੇਰੀਆਂ ਬਾਹਾਂ ਹਨ, ਮੇਰੇ ਹੱਥ ਹਨ, ਮੇਰੇ ਹੱਥੀ ਕੌਣ ਆਉਂਦਾ ਜੋ ਸੰਗਤ ਵਿੱਚ ਆ ਜਾਂਦਾ। ਬਾਬਾ ਜੀ ਆਖਦੇ ਸਨ ਕੋਈ ਡੁੱਬ ਰਿਹਾ, ਹਾਏ ਵੌੜੀ ਕਰਦਾ ਮੈਨੂੰ ਕੋਈ ਬਚਾਓ, ਮੈਨੂੰ ਕੋਈ ਬਚਾਓ। ਕਿਨਾਰੇ ਤੇ ਖੜੋਤਾ ਹੱਥ ਪਸਾਰ ਕੇ ਕਹਿੰਦਾ ਵੀ ਹੱਥ ਫੜ ਲੈ, ਆ ਮੇਰੀ ਬਾਹ ਫੜ ਲੈ। ਇਸੇ ਤਰ੍ਹਾਂ ਸੰਸਾਰ ਸਾਗਰ ਵਿੱਚ ਡੁੱਬਦੇ ਬੰਦੇ ਨੂੰ ਵਾਹਿਗੁਰੂ ਨੇ ਆਪਣਾ ਹੱਥ ਪਕੜਾਇਆ ਤਾਂ ਕਿਵੇਂ ਆਖਿਆ, ਸਤਸੰਗ ਦੇ ਲੜ ਲਾਇਆ, ਮਹਾਂਪੁਰਖ ਦੇ ਲੜ ਲਾਇਆ। ਇਹ ਵਾਹਿਗੁਰੂ ਦੀਆਂ ਪੂਜਾ ਹਨ, ਇਹ ਉਸਦੇ ਹੱਥ ਹਨ। ਇਸ ਵਾਸਤੇ ਸੰਗਤ ਸਿਉ ਮਿਲਦੋ ਰਹੇ, ਸੰਗਤ ਵਿੱਚ ਆਉਂਦਾ ਰਹੇਗਾ। ਸੱਚੇ ਧਰੇ ਪਿਆਰ, ਸੱਚੇ ਦੇ ਨਾਲ ਤੇਰਾ ਪਿਆਰ ਬਣਿਆ ਰਹੇਗਾ। ਹਾਂ ਕਿਆਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ, ਆਪ ਲਹੇ ਮਿਲਾਈ, ਮੈਂ ਤੁਝ ਬਿਨ ਬੇਲੀ ਕਹ ਨਹੀਂ। ਅਤ ਗਰੀਬ ਜਿਵੇਂ ਕਿਸੇ ਦੇ ਪੈਰਾਂ ਤੇ ਡਹਿ ਪਿਆ, ਇਸ ਵੇਲੇ ਮੇਰਾ ਹੋਰ ਕੋਈ ਨਹੀਂ, ਕੋਈ ਨਹੀਂ ਵੋੜਦਾ। ਸੇਠ ਜੀ ਇੱਕ ਦਸਾਂ ਦੀ ਲੋੜ ਹੈ, ਉਹ ਦਸਾਂ ਵਾਸਤੇ ਏਡੇ ਤਰਲੇ ਪਿਆ ਕਰਨੇ। ਇੱਕ ਬੁੱਢੜੀ ਮਾਈ ਕਬੀਰ ਦੇ ਘਰ ਆਣ ਕੇ ਰਹਿ ਪਈ, ਮਹਾਰਾਜ ਤੁਹਾਡੇ ਕੋਲ ਬੜੇ ਬੜੇ ਸੇਠ ਆਉਂਦੇ ਹਨ, ਬੜੇ ਬੜੇ ਤੁਹਾਡੇ ਸਰਦਾਲੂ ਹਨ, ਕਿਤੇ ਕਿਰਪਾ ਕਰਕੇ ਮੈਨੂੰ ਨੌਕਰੀ ਦਿਲਾ ਦਿਓ। ਕਬੀਰ ਨੇ ਆਖਿਆ ਅੱਗੇ ਕਿਤੇ ਕੰਮ ਕਰਦੀ ਸੀ? ਅਖੇ ਹਾਂ, ਫਲਾਣੇ ਸੇਠ ਦੇ ਘਰ ਕਰਦੀ ਸਾਂ। ਕਿਹੜਾ ਕੰਮ? ਅਖੇ ਉਹਦੇ ਘਰ ਗਊਆਂ ਮੱਝਾਂ ਹਨ, ਮੈਂ ਦੁੱਧ ਰਿੜਕਦੀ ਸਾਂ। ਕੀ ਤਨਖਾਹ ਲੈਂਦੀ ਸੀ? ਉਹਨੇ ਆਖਿਆ ਤਨਖਾਹ ਦੁੱਧ ਰਿੜਕਣਾ, ਮੱਖਣ ਉਹਨਾਂ ਨੂੰ ਦੇਣਾ ਤੇ ਲੱਸੀ ਆਪ ਲਿਆਉਣੀ, ਇਹ ਮੇਰੀ ਤਨਖਾਹ ਸੀ। ਤੇ ਅੱਜ ਉਹਨਾਂ ਨੇ ਉਸ ਤੋਂ ਵੀ ਜਵਾਬ ਦੇ ਦਿੱਤਾ, ਕਿਉਂ? ਅਖੇ ਸਾਡੀਆਂ ਗਊਆਂ ਮੱਝਾਂ ਦੁੱਧ ਸੁੱਕ ਗਈਆਂ, ਹੁਣ ਦੁੱਧ ਇਤਨਾ ਨਹੀਂ ਜੋ ਰਿੜਕੀਏ, ਮਸਾਂ ਪੀਣ ਜੋਗਾ ਹੈ। ਤੇ ਮਹਾਰਾਜ ਹੁਣ ਮੈਂ ਮੁਹਤਾਜ ਹੋ ਗਈ, ਕਿੱਥੋਂ ਖਾਵਾਂ? ਅੱਗੇ ਤਾਂ ਲੱਸੀ ਲਿਆਉਂਦੀ ਸਾਂ, ਕਿਤੇ ਲੱਸੀ ਦਾ ਛੰਨਾ ਦੇ ਆਈ ਤੇ ਟੁੱਕਰ ਲੈ ਆਈ, ਉਹ ਟੁੱਕਰ ਫਿਰ ਲੱਸੀ ਨਾਲ ਬਹਿ ਕੇ ਖਾ ਲਿਆ, ਇੰਜ ਗੁਜ਼ਾਰਾ ਕਰਦੀ ਸਾਂ ਮਹਾਰਾਜ, ਹੁਣ ਲੱਸੀ ਤੋਂ ਵੀ ਜਵਾਬ ਹੋ ਗਿਆ। ਇਸ ਵਾਸਤੇ ਤੁਹਾਡੇ ਘਰ ਤਾਂ ਕਈ ਆਉਂਦੇ ਹਨ, ਕਿਤੇ ਮੇਰੀ ਨੌਕਰੀ ਦੀ ਗੱਲ ਕਰਾ ਦੇ, ਮਹਾਰਾਜ ਬੜਾ ਉਪਕਾਰ ਹੋਵੇਗਾ। ਆਖਣ ਲੱਗੇ ਮਾਤਾ ਚੰਗੇ ਵੇਲੇ ਆ ਗਈਆਂ, ਇੱਕ ਵੱਡੇ ਸੇਠ ਨੂੰ ਇੱਕ ਨੌਕਰਾਣੀ ਦੀ ਲੋੜ ਹੈ, ਔਰ ਉਹ ਵੀ ਦੁੱਧ ਰਿੜਕਣ ਵਾਸਤੇ। ਅੱਛਾ ਮਹਾਰਾਜ, ਬੜੀ ਕਿਰਪਾ ਹੋਈ, ਬੜੀ ਕਿਰਪਾ, ਲੱਸੀ ਮਿਲ ਜਾਵੇ ਮੈਨੂੰ ਕਾਫੀ ਹੈ। ਆਖਣ ਲੱਗੇ ਨਹੀਂ, ਉਹ ਸੇਠ ਐਸਾ ਨਹੀਂ ਜੋ ਛਾ ਦੇ ਕੇ ਟਰਕਾ ਦੇਗਾ, ਅੱਛਾ ਕੁਝ ਹੋਰ ਵੀ ਦੇਵੇਗਾ। ਅਕੇ ਹਾਂ ਆਖਦਾ, ਜਿਤਨਾ ਮੱਖਣ ਕੱਢ ਲਵੇ ਉਹ ਵੀ ਤੇਰਾ। ਐਸਾ ਤਾਂ ਸੇਠ ਅੱਜ ਤੱਕ ਮੈਂ ਨਹੀਂ ਕੋਈ ਵੇਖਿਆ, ਪਰ ਮਹਾਰਾਜ ਕਿਤੇ ਪੱਕੀ ਨੌਕਰੀ ਹੋਵੇ, ਐਸਾ ਨਾ ਹੋਵੇ ਵੀ ਚਾਰ ਦਿਨ ਗਊਆਂ ਦੁੱਧ ਦੇਵਣ ਤੇ ਮੁੜ ਸੁੱਕ ਜਾਵਣ। ਕਬੀਰ ਨੇ ਆਖਿਆ ਨਹੀਂ, ਉਸਦੇ ਘਰ ਤਾਂ ਸਮੁੰਦਰ ਹੈ, ਦੁੱਧ ਦਾ ਸਮੁੰਦਰ, ਉਹ ਖੀਰ ਸਮੁੰਦਰ ਦਾ ਮਾਲਿਕ ਹੈ। ਜਾਂ ਕੇ ਨਿਗਮ ਦੂਧ ਕੇ ਥਾਟਾ, ਜਾਂ ਕੇ ਨਿਗਮ ਦੂਧ ਕੇ ਥਾਟਾ, ਔਰ ਸਮੁੰਦਰ ਵੀ ਲੋਹਮਨ ਕੋ ਮਾਟਾ, ਤਾਂ ਕੀ ਹੋ ਬਿਲੋਮਨ ਹਾਰੀ, ਕਿਉਂ ਮੇਟੈ ਗੋ ਛਾਛ ਤੁਹਾਰੀ। ਤੂੰ ਲੋਕਾਂ ਦੇ ਘਰੀ ਜਾ ਕੇ ਲੱਸੀ ਉੱਤੇ ਨੌਕਰਾਨੀ ਬਣੀ ਹੋਈ ਹੈ, ਕਿਤੇ ਉਸ ਵਾਹਿਗੁਰੂ ਦੇ ਘਰ ਦੀ ਦਾਸੀ ਬਣ ਜਾਂਦੀ ਹੋ, ਲੱਸੀ ਤਾਂ ਕੀ ਮੱਖਣ ਤੇਰੇ ਅੱਗੇ ਰੁਲਦਾ। ਸਾਡੀ ਵੀ ਉਹੀ ਹਾਲਤ ਹੈ, ਅਸੀਂ ਬੰਦਿਆਂ ਦੇ ਬੰਦੇ ਬਣੇ ਫਿਰਦੇ ਹਾਂ, ਜੇ ਕਿਤੇ ਉਸ ਵਾਹਿਗੁਰੂ ਦੇ ਬਣ ਜਾਂਦੇ, ਲੋਕਾਂ ਨੂੰ ਵੇਲੀ ਬਣਾਉਂਦੇ ਹਾਂ, ਕਦੇ ਕਿਸੇ ਘਰ ਰੋਟੀ ਖਾਣ ਚਲੇ ਗਏ, ਕਦੇ ਕਿਸੇ ਨੂੰ ਸੱਦ ਲਿਆ, ਬਸ ਇੱਥੋਂ ਤੱਕ ਸਾਡੀ ਦੁਨੀਆ ਹੈ। ਸਮਝ ਲਿਆ ਵੀ ਅੱਜ ਦਾ ਦਿਨ ਸਾਡਾ ਬੜਾ ਚੰਗਾ ਗੁਜ਼ਰ ਗਿਆ, ਬਹੁਤ ਇੰਜੋਏ ਕੀਤਾ, ਅੱਜ ਵੀ ਸਾਰਾ ਦਿਨ ਖੂਬ ਗੁਜ਼ਰਿਆ ਹੈ। ਪਰ ਹਿਸਾਬ ਨਹੀਂ ਸੁਲਾਇਆ, ਸਾਰਾ ਦਿਨ ਮਿੱਟੀ ਵਿੱਚ ਮਿਲਾਇਆ ਸੀ। ਏਡੇ ਕੀਮਤੀ ਸਵਾਸ ਤੇ ਬਸ ਇਹਨਾਂ ਗੱਲਾਂ ਵਿੱਚ ਗੁਜ਼ਰ ਗਏ। ਦੋਸਤ ਆਏ ਜੱਟ ਬਹਿ ਗਏ, ਖਾ ਗਏ, ਖਵਾ ਗਏ, ਤੇ ਜ਼ਿੰਦਗੀ ਦਾ ਇੱਕ ਸੁਨਹਿਰੀ ਵਰਕ ਉਲਟ ਗਿਆ। ਇੱਕ ਦਿਨ ਜ਼ਿੰਦਗੀ ਚੋਂ ਘਟ ਗਿਆ, ਕਿਸ ਲੇਖੇ ਗਿਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹਿਸਾਬ ਨਹੀਂ ਨਾ ਆਇਆ, ਜਿਹਨਾਂ ਮੂਰਖਾਂ ਨੂੰ ਹਿਸਾਬ ਨਹੀਂ ਆਇਆ ਉਹ ਲਖਪਤੀ ਵੀ ਘਾਟੇ ਪਾ ਕੇ ਕੱਖਾਂ ਤੋਂ ਹੌਲੇ ਹੋ ਜਾਂਦੇ। ਤਾਂ ਸਿਆਣੇ ਆਖਦੇ ਨੇ ਬਈ ਆਮਦਨ ਖਰਚ ਦਾ ਹਿਸਾਬ ਜ਼ਰੂਰ ਰੱਖ, ਕਿਉਂਕਿ ਪਤਾ ਲੱਗਦਾ ਰਹੇ ਕੀ ਖਟਿਆ ਔਰ ਕੀ ਗਵਾਇਆ। ਨਾ ਹੀ ਸਾਹਿਬ ਆਖਦੇ ਨੇ ਇਹ ਲੇਖਾ ਤੈਨੂੰ ਅਗਾਂਹ ਦੇਣਾ ਪੈਣਾ, ਇਸ ਵਾਸਤੇ ਲੇਖਾ ਆਪਣੇ ਕੋਲ ਰੱਖ। ਆ ਇਨਕਮ ਟੈਕਸ ਨੂੰ ਹਿਸਾਬ ਦੇਣ ਵਾਸਤੇ ਸਾਰਾ ਹਿਸਾਬ ਆਪ ਨੂੰ ਰੱਖਣਾ ਪੈਂਦਾ, ਤਾਂ ਹੀ ਅਗਾਂਹ ਦੇ ਸਕਦਾ ਨਾ ਭਾਈ। ਤੇ ਜੇ ਆਪ ਨਾ ਰੱਖੇ ਤੇ ਉੱਥੇ ਦੇਵੇ ਕੀ? ਸਾਹਿਬ ਆਖਦੇ ਨੇ ਜਮਦੂਤਾਂ ਨੂੰ ਲੇਖਾ ਦੇਣਾ ਹੀ ਆਪਣਾ ਲੇਖਾ ਪਹਿਲਾਂ ਰੱਖ। ਇੱਕ ਦਿਨ ਆਵੇਗਾ ਜਦ ਆਣ ਕੇ ਬਾਂਹ ਫੜ ਕੇ ਆਖਣਗੇ ਚੱਲ ਬਾਈ ਕਿਆ ਤੈ ਖਟਿਆ ਔਰ ਕਹਾਂ ਗਵਾਇਆ। ਚਲੋ ਸ਼ਿਤਾਪੁਰ ਦੀਵਾਨ ਭੁਲਾਇਆ, ਚਲੋ ਸ਼ਿਤਾਪੁਰ ਔਰ ਕਹਾਂ ਗਵਾਇਆ। ਤੂੰ ਖਟਿਆ ਕੀ ਹੈ ਔਰ ਗਵਾਇਆ ਕਿੱਥੇ ਹੈ ਇਹ ਪੁੱਛਿਆ ਜਾਏਗਾ। ਇਤਨੇ ਜੋ ਸਵਾਸ ਦਿੱਤੇ ਹਨ ਕਿੱਥੇ ਕਿੱਥੇ ਗਵਾਏ ਨੇ? ਪਹਿਲਾ ਪੈਰ ਥੰਦੇ ਗਿਆ, ਦੂਜੇ ਭਰ ਸੋਇਆ, ਤੀਜੇ ਚਾਖ ਜਖਾਇਆ ਔਰ ਚੌਥੇ ਪੋਰ ਬਇਆ। ਮੈਨੂੰ ਕਿਸ ਵੇਲੇ ਜਪਿਆਈ? ਮੇਰੀ ਹਾਜ਼ਰੀ ਕਿਸ ਵੇਲੇ? ਮੈਂ ਚੇਤਾ ਹੀ ਨਹੀਂ ਆਇਆ, ਪਰ ਮੈਨੂੰ ਵਿਹਲੀ ਨਹੀਂ ਬਣਾਇਆ। ਤੈਨੂੰ ਨਹੀਂ ਸੀ ਪਤਾ ਕਿ ਜਿੱਥੇ ਤੂੰ ਆਵਣਾ ਉੱਥੇ ਕਿਸੇ ਵਿਹਲੀ ਨੇ ਤੇਰੇ ਨਾਲ ਨਹੀਂ ਆਉਣਾ। ਉੱਥੇ ਤਾਂ ਸਤਿਗੁਰ ਜਿਸਨੂੰ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ, ਉੱਥੇ ਤਾਂ ਗੁਰੂ ਜਿਸ ਦੀ ਸਚਿਆਈ ਦੀ ਹਾਮੀ ਭਰੇ ਵੀ ਇਹ ਠੀਕ ਹੈ। ਇਹ ਜਪ ਕੇ ਆਇਆ, ਇਸਦਾ ਜਪਿਆ ਮੇਰੇ ਕੋਲ ਹੈ, ਇਸਦਾ ਹਿਸਾਬ ਮੇਰੇ ਪਾਸ ਹੈ ਔਰ ਇਸਨੇ ਕਾਫੀ ਜੋੜਿਆ। ਜੇ ਜਮ੍ਹਾਂ ਕੀਤਾ ਹੋਵੇ ਬੈਂਕ ਵਾਲੇ ਨਾ ਨਹੀਂ ਕਰ ਸਕਦੇ, ਪਰ ਬਾਈ ਜੇ ਅੱਖਰ ਨਾ ਨਾ ਰਲਣ ਤੇ ਫਿਰ ਗਵਾਹ ਦੀ ਲੋੜ ਪੈ ਜਾਂਦੀ। ਕਿਸੇ ਤਰ੍ਹਾਂ ਉੱਥੇ ਵੱਡੇ ਗਵਾਹ ਦੀ ਲੋੜ ਹੈ, ਕਿਸ ਦੀ? ਤੇਰੇ ਗੁਰੂ ਦੀ। ਉਹ ਆਖੇਗਾ ਇਹ ਮੇਰੇ ਕੋਲ ਰੋਜ਼ ਸਵੇਰੇ ਆਉਂਦਾ ਸੀ, ਬਹਿੰਦਾ ਸੀ ਔਰ ਇਤਨਾ ਇਸਨੇ ਖੱਟਿਆ ਹੋਇਆ। ਆ ਇੱਕ ਇੱਕ ਸਵਾਸ ਜਿਹੜਾ ਇੱਥੇ ਪਿਆ ਬੀਤਦਾ, ਬਾਬਾ ਜੀ ਆਖਦੇ ਸਨ ਤੇਰਾ ਦਰਗਾਹ ਵਿੱਚ ਪਿਆ ਲਿਖੀਂਦਾ। ਪਰ ਜੇ ਉਸਨੂੰ ਵਿਹਲੀ ਬਣਾਈਏ ਤਾਂ ਕਿਤੇ ਕੋਈ ਕੰਮ ਹੋਵੇ ਨਾ, ਫਿਰ ਉੱਥੇ ਕੋਈ ਆਪਣਾ ਵਾਕਫ ਲੱਭਦੇ, ਕੋਈ ਵਾਕਫ ਮਿਲ ਜਾਵੇ ਕੰਮ ਕਰਵਾ ਦੇ। ਇਹ ਵਾਕਫ ਆਮ ਵਾਕਫੀਅਤ ਵਾਲੇ ਤਾਂ ਕਈ ਮਿਲ ਜਾਂਦੇ ਹਨ ਪਰ ਉਹ ਕੰਮ ਨਹੀਂ ਆਉਂਦੇ। ਕੋਈ ਆਪਣਾ ਵਿਹਲੀ ਮਿਲ ਜਾਏ ਜਿਸ 'ਤੇ ਮਾਣ ਤਾਣ ਹੋਵੇ, ਜਿਸ ਨੂੰ ਕੋਈ ਖਿੱਚ ਪੀੜ ਹੋਵੇ, ਜਿਹੜਾ ਮਿਲਦਿਆਂ ਹੀ ਆਖੇ ਕੋਈ ਹੁਕਮ ਕਰੋ, ਫਿਰ ਸਮਝੋ ਕੰਮ ਬਣਿਆ ਪਿਆ। ਪਰ ਜਿਹੜਾ ਹੋਵੇ ਹੀ ਉੱਥੋਂ ਦਾ ਮਾਲਿਕ, ਵੱਡਾ ਅਫਸਰ ਹੋਵੇ, ਉਸਦੇ ਨਾਲ ਕੋਈ ਜਾਣ ਪਛਾਣ ਨਿਕਲ ਆਵੇ ਤੇ ਫਿਰ ਤੇ ਆਖੀ ਰਹੇ ਤੇ ਕੰਮ ਹੀ ਮਾਮੂਲੀ। ਤੇ ਸਾਧ ਸੰਗਤ ਜਿਸ ਦੀ ਇਹ ਸਾਰੀ ਦੁਨੀਆਂ ਸਾਜੀ ਹੋਈ ਹੈ, ਜਿਸ ਦੀ ਕੁੱਲ ਕਾਇਨਾਤ ਆਪਣੀ ਹੈ, ਜੇ ਉਹ ਵੇਲੀ ਹੋ ਜਾਏਗਾ ਤੇ ਫਿਰ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਦੇ ਮੂੰਹ ਡਿੱਠੇ ਸਭ ਪਾਪੀ ਤਰਿਆ। ਜੇ ਉਹ ਵੇਲੀ ਨਾਲ ਹੋਵੇ ਜਿੱਥੇ ਜੀਵ ਚਲਾ ਜਾਏਗਾ ਉੱਥੇ ਸੁਰਖਰੂ, ਔਰ ਜੋ ਕੋਈ ਇਸਦੇ ਮੂੰਹ ਮੱਥੇ ਲੱਗੇਗਾ ਮਹਾਪਾਪੀ ਵੀ ਤਰ ਜਾਏਗਾ। ਇਸ ਵਾਸਤੇ ਬਈ ਵੇਲੀ ਬਣਾਓ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ, ਮੇਲੀ ਬਣਾਓ ਕਰਤਾ ਪੁਰਖ ਦੇ ਨਾਮ ਨੂੰ, ਮੇਲੀ ਬਣਾਓ ਸਤਸੰਗ ਦੀ ਐਸ ਘੜੀ ਨੂੰ। ਜੋ ਤੁਝ ਤਾਰੇ ਤੇਰਾ ਕੁਟੁੰਬ ਸਭ ਛਡਾਏ, ਐਸਾ ਮਿੱਤਰ ਬਣਾ ਜੋ ਤੈਨੂੰ ਵੀ ਤਾਰੇ ਬਾਂਹ ਫੜ ਕੇ, ਔਰ ਜਿਹਦੇ ਵੱਲ ਤੂੰ ਉਂਗਲੀ ਚੰਗ ਕਰੇ ਬਈ ਇਹ ਵੀ ਮੇਰਾ ਆ, ਆਖੇ ਇਹਨੂੰ ਵੀ ਨਾਲ ਲੈ ਚੱਲ, ਇਹ ਵੀ ਦਰਗਾਹ ਵਿੱਚ ਰੱਖਾਂਗੇ, ਸਾਨੂੰ ਬਾਹਰ ਨਹੀਂ ਕੱਢਾਂਗੇ। ਕਿਉਂ? ਜੋ ਤੇਰਾ ਅੱਗੋਂ ਵੇਲੀ ਹੈ ਉਹ ਫਿਰ ਮੇਰਾ ਵੇਲੀ ਹੈ। ਸਾਧ ਸੰਗਤ ਬੋਲੋ ਸ੍ਰੀ। ਪਰ ਇਹ ਤਾਂ ਜੇ ਇਹ ਦ੍ਰਿੜ ਹੋ ਜਾਏ, ਹਿਰਦੇ ਤੇ ਲਿਖਿਆ ਜਾਏ, ਪੱਥਰ ਦੀ ਲਕੀਰ ਬਣ ਜਾਏ ਕਿਹੜੀ।
ਮਨ ਜਨ ਮਾਨੀ।